अर्थ जो आद ग्रंथ में तरना तिसको प्रतिपादन भव करना तिसी अर्थ में होए समाप्त उपक्रम उपसंहार जान चित।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्डियां भागां वाले हो दीन दुनिया दे मालक सतगुरु श्री गुरु ग्रंथ साहिब जी महाराज आदि गुरु सतगुरां दे पावन पवित्र चरणा कमलां च संध्या वेले दे सजे हुए दीवाना च हाजरियां भर के सतगुरां दी अमर स्वरूप गुरबाणी दा कीर्तन आप जी ने सरवण कीता है। चल रहे गुर इतिहास की लड़ीवार कथा सरवण करन लई सतगुरां दे पावन चरणा विच बड़ी श्रद्धा आस्था ते भावना सहित सावधान एकाग्र चित हो के बैठे हो भाई दया सिंह जी खालसे नूं उपदेश दे रहे ने। भगती दे बारे भाई दया सिंह जी ने खालसे नूं दस्या कि गुरमत मार्ग विच भगती मुख है और भाई दया सिंह जी ने आख्या भाई सिमरन करना है परमेश्वर का भजन करना है और अकाल पुरख का भाणा मनना है उत्थे अपनी तन हंता का त्याग करना है लिव ला के सिमरन करना उठद्या बहद्या सौद्या जागद्या और सिमरन करद्या करद्या परमेश्वर दे भाणे नूं सत करके मनना है कदे परमेश्वर विच कोई उपालंभ दी बिरती रख के उपलंभ नहीं देना जो दुख सुख आपदा प्राप्त होवे समझे मेरे परारबद कर्म ने ए मैनू मेरी परारबद करके प्राप्त होए ने सगों अपने मन च हरख रखे खुशी रखे कि परमेश्वर ने मेरे पाप कर्म कट दिते ने मैनू ये दुख दे के परमेश्वर ते कदे भी किसी प्रकार का दोष नहीं आरोपना और अपनी तन हंता शरीर की हंगता नू त्यागना है सारयां विच वाहिगुरु पार ब्रह्म परमेश्वर दे स्वरूप नू वेखना है और इस तरह की बिरती बनानी है सर्व मैं पेखै भगवान सारयां विच भगवान दे स्वरूप नू वेखना। फिर भाई दया सिंह जी ने दस्या कि चार प्रकार का ब्रह्म ज्ञान है एक सरवण है दूसरा मन है तीसरा निध्यासन है और चौथा साक्षात्कार है। फिर भाई दया सिंह जी कहिंदे खालसा जी जिहड़ा सरवण है इहदे भी अगे छे चिन्ह ने सरवण भी छे प्रकार का है सरवण मनन निध्यासन ते साक्षात्कार चार प्रकार का ब्रह्म ज्ञान है पर जिहड़ा सरवण है वह भी अगे छे प्रकार का है उहदे भी अगे छे लिंग ने छे चिन्ह ने छे निशानियां ने जिहदा जिहड़ा पहला लिंग है पहला सरवण है उहनूं उपकर्म ते उपसंहार कहिंदे हन। दूसरा चिन्ह जिहड़ा है वह अभ्यास है तीसरा अपूर्वता है चौथा फल है पंजवां अर्थवाद है और छेवां उपपति है। हुण भाई दया सिंह जी ये जिहड़े छे प्रकार दे सरवण दसे ने ਸ਼ਰਵਣ ਦੇ ਛੇ ਚਿੰਨ ਛੇ ਲਿੰਗ ਦੱਸੇ ਨੇ, ਉਹਨਾਂ ਵਿੱਚੋਂ ਜਿਹੜਾ ਪ੍ਰਥਮ ਲਿੰਗ ਹੈ ਜਾਂ ਪ੍ਰਥਮ ਚਿੰਨ ਹੈ ਉਹ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ, ਉਪਕਰਮ ਤੇ ਉਪਸੰਹਾਰ ਕਿਸ ਨੂੰ ਕਹਿੰਦੇ ਹਨ। ਆਓ ਸਾਰੀ ਸੰਗਤ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਿਤਾ ਸਰਬੰਸਦਾਨੀ ਸਤਿਗੁਰੂ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਸੁਰਤੀਆਂ ਜੋੜੀਏ। ਜੁੜਨ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ। ਚੌਪਾਈ ਅਰਥ ਜੋ ਆਦ ਗ੍ਰੰਥ ਮੈਂ ਤਰਨਾ।
ਜਿਹੜਾ ਪਹਿਲਾ ਸ਼ਰਵਣ ਹੈ ਉਪਕਰਮ ਤੇ ਉਪਸੰਹਾਰ, ਉਹਦੀ ਵਿਆਖਿਆ ਕਰਕੇ ਸਮਝਾਉਣ ਲੱਗੇ ਨੇ ਕਿ ਜਿਹੜਾ ਇਹ ਪਹਿਲਾ ਸ਼ਰਵਣ ਹੈ ਉਪਕਰਮ ਉਪਸੰਹਾਰ ਇਹ ਕੀ ਹੈ। ਕਹਿੰਦੇ ਜਿਵੇਂ ਕੋਈ ਗ੍ਰੰਥ ਲਿਖਣਾ, ਉਸ ਗ੍ਰੰਥ ਦੇ ਆਦ ਵਿੱਚ ਮੁੱਢ ਵਿੱਚ ਜਿਹੜਾ ਅਰਥ ਭਾਵ ਲਿਖਿਆ ਹੋਵੇ, ਮੁੱਢ ਦੇ ਵਿੱਚ ਜਿਹੜਾ ਉਸ ਗ੍ਰੰਥ ਦਾ ਅਰਥ ਭਾਵ ਲਿਖਿਆ ਹੋਵੇ,
ਤਿਸ ਕੋ ਪ੍ਰਤਿਪਾਦਨ ਬਹੁ ਕਰਨਾ,
ਉਸੇ ਦਾ ਭਲੀ ਪ੍ਰਕਾਰ ਨਾਲ ਪ੍ਰਤਿਪਾਦਨ ਕਰਨਾ, ਉਸੇ ਨੂੰ ਭਲੀ ਪ੍ਰਕਾਰ ਨਾਲ ਪ੍ਰਤਿਪਾਦਨ ਕਰਦਿਆਂ ਅੱਗੇ ਨੂੰ ਤੁਰਦੇ ਚੱਲਿਆ ਜਾਣਾ, ਉਹਨੂੰ ਉਪਕਰਮ ਕਹਿੰਦੇ ਹਨ।
ਤਿਸੀ ਅਰਥ ਮੈਂ ਹੋਏ ਸਮਾਪਤ,
ਜਿਸ ਅਰਥ ਭਾਵ ਦੇ ਵਿੱਚ ਉਸ ਗ੍ਰੰਥ ਦੀ ਸ਼ੁਰੂਆਤ ਕੀਤੀ ਗਈ ਹੈ। ਕੋਈ ਪੁਸਤਕ ਲਿਖਣ ਲੱਗੇ ਆ, ਮੰਨ ਲਓ ਉਸ ਪੁਸਤਕ ਦੇ ਮੁੱਢ ਦੇ ਵਿੱਚ ਜਿਹੜਾ ਅਰਥ ਭਾਵ ਪ੍ਰਗਟ ਕੀਤਾ ਹੈ ਉਹਨੂੰ ਉਪਕਰਮ ਕਹਿੰਦੇ ਹਨ। ਔਰ ਉਸੇ ਦਾ ਅੱਗੇ ਅਨੁਵਾਦ ਕਰਦਿਆਂ ਹੋਇਆਂ, ਉਸੇ ਦੇ ਕਰਮ ਦੇ ਵਿੱਚ ਚੱਲਦਿਆਂ ਚੱਲਦਿਆਂ, ਉਸੇ ਭਾਵ ਦੇ ਵਿੱਚ ਉਸੇ ਅਰਥ ਭਾਵ ਦੇ ਵਿੱਚ ਉਹਦੀ ਸਮਾਪਤੀ ਕਰਨੀ, ਉਹਨੂੰ ਉਪਸੰਹਾਰ ਕਹਿੰਦੇ ਹਨ।
ਉਪਕਰਮ ਉਪਸੰਹਾਰ ਜਾਨ ਚਿੱਤ,
ਉਪਕਰਮ ਤੇ ਉਪਸੰਹਾਰ ਕਹਿੰਦੇ ਨੇ ਜਿਹੜੇ ਅਰਥ ਭਾਵ ਦੇ ਵਿੱਚ ਗ੍ਰੰਥ ਦੇ ਮੁੱਢ ਦੇ ਵਿੱਚ ਜਿਹੜਾ ਰੱਖਣਾ ਉਸੇ ਦਾ ਪ੍ਰਤਿਪਾਦਨ ਕਰਦੇ ਹੋਏ ਉਸੇ ਅਰਥ ਵਿੱਚ ਉਹਨੂੰ ਸਮਾਪਤ ਕਰਨਾ, ਇਹਦਾ ਨਾਮ ਉਪਕਰਮ ਤੇ ਉਪਸੰਹਾਰ ਹੈ ਗੁਰੂ ਖਾਲਸਾ ਜੀ।
ਸ਼੍ਰੀ ਨਾਨਕ ਜੀ ਕੀਨ ਬਣਾਏ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਦਾ ਜ਼ਿਕਰ ਜਪਜੀ ਸਾਹਿਬ ਦੇ ਵਿੱਚ ਕੀਤਾ ਹੈ। ਇਹ ਜਿਹੜਾ ਸ਼ਰਵਣ ਹੈ ਨਾ ਉਪਕਰਮ ਤੇ ਉਪਸੰਹਾਰ, ਜਿਸ ਅਰਥ ਭਾਵ ਵਿੱਚ ਸ਼ੁਰੂ ਕਰਨਾ ਹੈ ਉਸੇ ਅਰਥ ਭਾਵ ਦੇ ਵਿੱਚ ਸਮਾਪਤੀ ਕਰਨੀ ਹੈ। ਇਹ ਨਹੀਂ ਵੀ ਸ਼ੁਰੂ ਕਿਤੋਂ ਹੋਰ ਕਰ ਲਿਆ ਤੇ ਸਮਾਪਤੀ ਕਿਤੇ ਹੋਰ ਜਾ ਕੇ ਕਰ ਦਿੱਤੀ, ਐਸਾ ਨਹੀਂ ਹੈ। ਜਿਸ ਵਿੱਚ ਸ਼ੁਰੂ ਕੀਤਾ ਹੈ ਉਸੇ ਵਿੱਚ ਜਾ ਕੇ ਸਮਾਪਤ ਕਰਨਾ ਹੈ, ਉਹਨੂੰ ਉਪਕਰਮ ਉਪਸੰਹਾਰ ਕਹਿੰਦੇ ਨੇ। ਔਰ ਇਹਦਾ ਜਿਹੜਾ ਉਪਕਰਮ ਉਪਸੰਹਾਰ ਸਰਵਣ ਹੈ ਇਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵੀ ਬਣਾਇਆ। ਇਹਦੀ ਵਰਤੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਵੀ ਜਪਜੀ ਸਾਹਿਬ ਦੀ ਬਾਣੀ ਵਿੱਚ ਕੀਤੀ ਹੈ।
ਉਦਾਹਰਣ ਸੁਣ ਲਿਓ ਸੁਖ ਪਾਏ,
ਇਹਨੂੰ ਸਪਸ਼ਟ ਕਰਨ ਵਾਸਤੇ ਕਿ ਗੁਰੂ ਨਾਨਕ ਸਾਹਿਬ ਨੇ ਇਹ ਸ਼ਰਵਣ ਕਿੱਥੇ ਵਰਤਿਆ ਉਪਕਰਮ ਉਪਸੰਹਾਰ, ਉਹਦੇ ਲਈ ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਉਦਾਹਰਣ ਸੁਣਾਉਣਾ, ਉਸ ਉਦਾਹਰਣ ਦੇ ਨਾਲ ਤੁਹਾਨੂੰ ਉਸ ਗੱਲ ਦੀ ਸਮਝ ਆ ਜਾਏਗੀ ਕਿ ਉਪਕਰਮ ਤੇ ਉਪਸੰਹਾਰ ਕੀ ਹੁੰਦਾ, ਇਹ ਪਹਿਲਾ ਸ਼ਰਵਣ ਕੀ ਹੈ।
ਆਦ ਸੱਚ ਜੋਗਾਦ ਸੱਚ ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ।
ਇਹ ਜਿਹੜਾ ਸਲੋਕ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਜਪਜੀ ਸਾਹਿਬ ਦੇ ਵਿੱਚ ਇਹ ਸਲੋਕ, ਇਹ ਜਿਹੜਾ ਸਲੋਕ ਹੈ ਗੁਰੂ ਖਾਲਸਾ ਜੀ ਇਹਦੇ ਮੁੱਢ ਦੇ ਵਿੱਚ ਸੱਚ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ। ਮੁੱਢ ਦੇ ਵਿੱਚ ਜਿਹੜਾ ਅਰਥ ਭਾਵ ਰੱਖਿਆ ਉਹ ਸੱਚ ਦਾ ਰੱਖਿਆ ਕਿ ਪਰਮਾਤਮਾ ਆਦਿ ਮੁੱਢ ਵਿੱਚ ਵੀ ਸੱਚ ਸੀ, ਜੁਗਾਦ ਜਦੋਂ ਯੁੱਗਾਂ ਦੀ ਆਰੰਭਤਾ ਹੋਈ ਯੁੱਗ ਬਣੇ ਉਦੋਂ ਵੀ ਸੱਚ ਹੈ, ਹੁਣ ਵੀ ਸੱਚ ਹੈ ਔਰ ਜਦੋਂ ਇਹ ਸੰਸਾਰ ਵਿਨਸ ਜਾਵੇਗਾ ਖਤਮ ਹੋ ਜਾਵੇਗਾ ਉਦੋਂ ਵੀ ਸੱਚ ਰਹੇਗਾ। ਹੁਣ ਇੱਕੋ ਦੀ ਗੱਲ ਚੱਲ ਰਹੀ ਹੈ ਨਾ, ਮੁੱਢ ਦੇ ਵਿੱਚ ਵੀ ਸੱਚ ਦੀ ਗੱਲ ਹੋਈ ਹੈ, ਸਮਾਪਤੀ ਵੀ ਕਿੱਥੇ ਹੋਈ ਹੈ, ਨਾਨਕ ਹੋ ਸੀ ਭੀ ਸੱਚ ਆਦਿ ਸੱਚ, ਮੁੱਢ ਦੇ ਵਿੱਚ ਵੀ ਸੱਚ ਦੀ ਗੱਲ ਹੋਈ, ਸਲੋਕ ਸਮਾਪਤ ਕਿੱਥੇ ਹੁੰਦਾ, ਨਾਨਕ ਹੋ ਸੀ ਭੀ ਸੱਚ। ਇਹਨੂੰ ਉਪਕਰਮ ਤੇ ਉਪਸੰਹਾਰ ਕਹਿੰਦੇ ਨੇ ਕਿ ਜੋ ਮੁੱਢ ਦੇ ਵਿੱਚ ਲਿਖਿਆ ਉਹਨੂੰ ਅੰਤ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਵਰਣਨ ਕਰਨਾ, ਉਸੇ ਤਰ੍ਹਾਂ ਹੀ ਉਹਦਾ ਬਿਆਨ ਕਰਨਾ। ਕਵੀ ਜੀ ਨੇ ਜਿਹੜਾ ਉਪਕਰਮ ਤੇ ਉਪਸੰਹਾਰ ਦਾ ਲੱਛਣ ਕਰਨ ਵੇਲੇ ਇਹ ਜਿਹੜੀਆਂ ਪਾਵਨ ਪੰਗਤੀਆਂ ਉਦਾਹਰਨ ਵਜੋਂ ਵਰਤੀਆਂ ਨੇ, ਸਲੋਕ ਦੇ ਆਦਿ ਦੇ ਤੇ ਅੰਤ ਤੇ ਮੱਧ ਵਿੱਚ ਇੱਕੋ ਵਿਸ਼ੇ ਦੀ ਹੋਂਦ ਵਿਖਾਈ ਹੈ, ਪਰ ਜਪਜੀ ਸਾਹਿਬ ਦੇ ਵਿੱਚ ਵੀ ਇਹ ਸਾਰਾ ਲੱਛਣ ਘਟਾਇਆ ਜਾ ਸਕਦਾ। ਮੁੱਢ ਦੇ ਵਿੱਚ ਜਿਹੜੀ ਗੱਲ ਕਹੀ ਆ ਉਹ ਵਿਚਕਾਰ ਵੀ ਉਹੀ ਕਹੀ ਆ, ਸਮਾਪਤੀ ਤੇ ਵੀ ਇੱਕੋ ਪਰਮਾਤਮਾ ਦੀ ਗੱਲ ਕੀਤੀ ਹੈ ਨਾ। ਜਪਜੀ ਸਾਹਿਬ ਦਾ ਵਿਸ਼ਾ ਇੱਧਰ ਉੱਧਰ ਤਾਂ ਨਹੀਂ ਭਟਕਦਾ, ਸਿਰਫ ਪਰਮਾਤਮਾ ਦੇ ਵਿਸ਼ੇ ਦੀ ਗੱਲ, ਮੁੱਢ ਵਿੱਚ ਵੀ ਉਹੀ ਹੈ, ਅੰਤ ਵਿੱਚ ਵੀ ਉਹੀ ਹੈ, ਸਮਾਪਤੀ ਵਿੱਚ ਵੀ ਉਹੀ ਹੈ। ਇਹਨੂੰ ਖਾਲਸਾ ਜੀ ਉਪਕਰਮ ਤੇ ਉਪਸੰਹਾਰ ਕਹਿੰਦੇ ਨੇ। ਅਕਸਰ ਲੋਕ ਆਮ ਕਰਕੇ ਜਿਨ੍ਹਾਂ ਨੂੰ ਪੁਸਤਕ ਲਿਖਣ ਦਾ, ਗ੍ਰੰਥ ਲਿਖਣ ਦਾ ਬੋਧ ਨਹੀਂ ਹੁੰਦਾ ਪਰ ਸ਼ੌਂਕ ਵਜੋਂ ਲਿਖਣਾ ਸ਼ੁਰੂ ਕਰ ਦਿੰਦੇ ਨੇ, ਉਹ ਜਿਹੜੀ ਗੱਲ ਤੇ ਲਿਖਣਾ ਸ਼ੁਰੂ ਕਰਦੇ ਨੇ ਅੱਗੇ ਜਾ ਕੇ ਉਹਨਾਂ ਦੀ ਉਹ ਗੱਲ ਬਦਲ ਜਾਂਦੀ ਹੈ, ਸਮਾਪਤੀ ਤੱਕ ਜਾ ਕੇ ਤਾਂ ਪਤਾ ਨਹੀਂ ਕਿਹੜਾ ਵਿਸ਼ਾ ਬਣ ਜਾਂਦਾ। ਇੱਕੋ ਲੇਖ ਦੇ ਵਿੱਚ ਕਿਸੇ ਨੇ ਲੇਖ ਲਿਖਣਾ, ਉਹ ਲੇਖ ਨਾ ਤਾਂ ਮੁੱਢ ਦੇ ਵਿੱਚ ਉਹ ਵਿਸ਼ਾ ਜਿਹੜਾ ਲਿਖਿਆ ਹੁੰਦਾ ਉਹ ਅੱਗੇ ਜਾ ਕੇ ਨਹੀਂ ਹੁੰਦਾ, ਉਸੇ ਤੇ ਸਮਾਪਤੀ ਨਹੀਂ ਕਰਦੇ, ਉਸੇ ਤੇ ਜਾ ਕੇ ਸੰਪੰਨ ਨਹੀਂ ਹੁੰਦਾ, ਉਪਕਰਮ ਉਪਸੰਹਾਰ ਪੂਰਾ ਨਹੀਂ ਹੈ, ਉਹ ਪੂਰਾ ਸ਼ਰਵਣ ਨਹੀਂ ਹੈ। ਜਿਹੜਾ ਛੇ ਪ੍ਰਕਾਰ ਦੇ ਸ਼ਰਵਣਾਂ ਵਿੱਚੋਂ ਇਹ ਸ਼ਰਵਣ ਹੈ, ਭਾਈ ਸਾਹਿਬ ਨੇ ਇੱਥੇ ਉਦਾਹਰਣ ਦੇ ਕੇ ਬੜੇ ਸਪਸ਼ਟ ਕਰ ਦਿੱਤਾ ਹੈ, ਜਪਜੀ ਸਾਹਿਬ ਦੀ ਉਦਾਹਰਣ ਦਿੱਤੀ ਹੈ। ਕਹਿੰਦੇ ਵੇਖੋ ਇਸ ਸਲੋਕ ਵਿੱਚ ਜੋ ਮੁੱਢ ਦੇ ਵਿੱਚ ਸੱਚ ਦੀ ਗੱਲ ਕਹੀ ਹੈ, ਅਰਥ ਭਾਵ ਉਹੀ ਉਹਦੇ ਮੱਧ ਵਿੱਚ ਵੀ ਹੈ ਔਰ ਉਹੀ ਉਹਦੀ ਸਮਾਪਤੀ ਵਿੱਚ ਵੀ ਹੈ, ਇੱਕੋ ਸਲੋਕ। ਇਹਨੂੰ ਖਾਲਸਾ ਜੀ ਉਪਕਰਮ ਔਰ ਉਪਸੰਹਾਰ ਇਹ ਸਰਵਣ ਕਹਿੰਦੇ ਹਨ।
ਚੋ ਪਾਈ ਆਦਿ ਜਗਤ ਕੇ ਸੱਚ ਦਿਖਾਇਓ।
ਵੇਖੋ ਇਹਦੇ ਆਦਿ ਵਿੱਚ ਜਗਤ ਦੇ ਵਿੱਚੋਂ ਜਿਹੜਾ ਜਗਤ ਦੀ ਆਦਿ ਜਿਹੜਾ ਜਗਤ ਤੋਂ ਵੀ ਪਹਿਲਾਂ ਜੋ ਸੀ ਉਹ ਸੱਚ ਸਰੂਪ ਪਰਮਾਤਮਾ ਹੈ, ਉਹਨੂੰ ਸੱਚ ਵਿਖਾਇਆ ਵੀ ਉਹ ਪਰਮਾਤਮਾ ਸੱਚ ਹੈ, ਜਗਤ ਤੋਂ ਪਹਿਲਾਂ ਵੀ ਉਹ ਪਰਮਾਤਮਾ ਸੱਚ ਹੈ।
ਅੰਤ ਸਕਲ ਕੇ ਸੱਚ ਬਤਾਇਓ।
ਜਦੋਂ ਸਾਰਾ ਕੁਝ ਅੰਤ ਹੋ ਜਾਏਗਾ, ਖਤਮ ਹੋ ਜਾਵੇਗਾ, ਸਭ ਕੁਝ ਖਤਮ ਹੋ ਜਾਣ ਤੋਂ ਬਾਅਦ ਵੀ ਉਹ ਸੱਚ ਰਹੇਗਾ, ਜਗਤ ਦੇ ਆਦਿ ਵਿੱਚ ਮੁੱਢ ਵਿੱਚ ਵੀ ਉਹ ਸੱਚ ਵਿਖਾਇਆ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਲੋਕ ਵਿੱਚ। ਜਦੋਂ ਜਗਤ ਦਾ ਅੰਤ ਹੋ ਜਾਏਗਾ, ਨਾਨਕ ਹੋ ਸੀ ਭੀ ਸੱਚ, ਉਦੋਂ ਵੀ ਉਹ ਸੱਚ ਰਹੇਗਾ। ਸਮਾਪਤੀ ਦੇ ਸਮੇਂ ਜਗਤ ਦਾ ਖਾਤਮਾ ਤਾਂ ਅੰਤ ਤਾਂ ਹੋਣਾ ਹੀ ਹੈ ਨਾ, ਆਖਿਰਕਾਰ ਇਹ ਜਿਹੜੀ ਪ੍ਰਕਿਰਤੀ ਬਣੀ ਹੈ ਇੱਕ ਨਾ ਇੱਕ ਦਿਨ ਤਾਂ ਇਹਨੇ ਵਿਨਸਣਾ ਹੀ ਹੈ ਨਾ, ਅੰਤ ਤਾਂ ਹੋਣਾ ਹੀ ਹੈ, ਤੇ ਇਸ ਪ੍ਰਕਿਰਤੀ ਦੇ ਅੰਤ ਤੋਂ ਬਾਅਦ ਵੀ ਜੋ ਰਹੇਗਾ ਸੱਚ ਸਰੂਪ ਉਹ ਵਿਖਾਇਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ।
ਆਦਿ ਅੰਤ ਮੈਂ ਬਰਨੇ ਉਹ ਏਕ।
ਮੁੱਢ ਦੇ ਵਿੱਚ ਤੇ ਅੰਤ ਦੇ ਵਿੱਚ ਕੇਵਲ ਇੱਕ ਪਰਮਾਤਮਾ ਦਾ ਵਰਣਨ ਕੀਤਾ ਗਿਆ ਹੈ।
ਉਪਕਰਮ ਉਪਸੰਹਾਰ ਵਿਵੇਕ।
ਇਹ ਵਿਵੇਕੀ ਜਨੋ, ਵਿਚਾਰਵਾਨੋ, ਗੁਰਸਿੱਖੋ, ਇਸੇ ਨੂੰ ਉਪਕਰਮ ਤੇ ਉਪਸੰਹਾਰ ਕਹਿੰਦੇ ਹਨ। ਜਿਸ ਅਰਥ ਭਾਵ ਦੇ ਵਿੱਚ ਵਿਸ਼ੇ ਦੀ ਸ਼ੁਰੂਆਤ ਕਰਨੀ, ਉਸੇ ਅਰਥ ਭਾਵ ਦੇ ਵਿੱਚ ਉਸ ਵਿਸ਼ੇ ਦੀ ਸਮਾਪਤੀ ਕਰਨੀ, ਇਹਨੂੰ ਉਪਕਰਮ ਔਰ ਉਪਸੰਹਾਰ ਕਹਿੰਦੇ ਨੇ। ਇਹ ਛੇ ਪ੍ਰਕਾਰ ਦੇ ਸ਼ਰਵਣਾਂ ਵਿੱਚੋਂ ਪਹਿਲਾ ਸ਼ਰਵਣ ਹੈ ਉਪਕਰਮ ਤੇ ਉਪਸੰਹਾਰ।
ਅਭਿਆਸ।
ਹੁਣ ਦੂਸਰਾ ਸ਼ਰਵਣ ਹੈ ਅਭਿਆਸ। ਅਭਿਆਸ ਦੂਸਰਾ ਸਰਵਣ ਹੈ, ਹੁਣ ਉਹ ਸਰਵਣ ਕਰੋ।
ਯੋਗ ਨਿਰੂਪਣ ਕੋ ਜੋ ਹੈ।
ਜੋ ਗੱਲ ਨਿਰੂਪਣ ਕਰਨ ਦੇ ਯੋਗ ਹੈ, ਜਿਸ ਨੂੰ ਯੋਗ ਯਾਨੀ ਕਿ ਜਿਹੜੀ ਗੱਲ ਪਰਮਾਤਮਾ ਦੀ, ਪਰਮੇਸ਼ਰ ਦੀ ਗੱਲ ਨੂੰ ਪਰਮਾਤਮਾ ਨੂੰ ਨਿਰੂਪਣ ਕਰਨਾ, ਕਹਿੰਦੇ ਜਿਹੜੀ ਗੱਲ ਪਰਮਾਤਮਾ ਦੇ ਰੂਪ ਦੇ ਵਿੱਚ ਨਿਰੂਪਣ ਕਰਨੀ ਹੈ।
ਵਸਤ ਅਦੁੱਤੀ ਜੋ ਚੇਤਨ ਲਹਿ।
ਪਰਮਾਤਮਾ ਦਾ ਸਵਰੂਪ ਹੈ, ਉਸੇ ਨੂੰ ਨਿਰੂਪਣ ਕਰਨ ਯੋਗ ਹੈ ਅਦੁੱਤੀ ਚੇਤਨ, ਉਸੇ ਨੂੰ ਲਿਖਾਉਣ ਲਈ ਬਾਰ ਬਾਰ ਗ੍ਰੰਥ ਵਿੱਚ ਉਸਦਾ ਪ੍ਰਕਾਸ਼ ਕਰਨਾ। ਕਿ ਜਿਹੜਾ ਲਿਖਾਉਣਾ ਜਿਸ ਬਾਰੇ ਜਣਾਉਣਾ ਜਾਣਕਾਰੀ ਦੇਣੀ ਹੈ ਜਿਸ ਪਰਮਾਤਮਾ ਬਾਰੇ, ਉਸ ਪਰਮਾਤਮਾ ਬਾਰੇ ਵਾਰ ਵਾਰ ਉਸੇ ਦਾ ਜ਼ਿਕਰ ਕਰਨਾ, ਵਾਰ ਵਾਰ ਉਸੇ ਦਾ ਪ੍ਰਕਾਸ਼ ਕਰਨਾ, ਉਸੇ ਦੇ ਭਾਵ ਨੂੰ ਗ੍ਰੰਥ ਦੇ ਵਿੱਚ ਪ੍ਰਗਟ ਕਰਨਾ।
ਵਾਰ ਵਾਰ ਤਿਸ ਕਰੇ ਪ੍ਰਕਾਸ਼ਾ,
ਵਾਰ ਵਾਰ ਉਸਦਾ ਪ੍ਰਕਾਸ਼ ਕਰਨਾ। ਜਿਹੜੀ ਅਦੁੱਤੀ ਚੇਤਨ ਸਰੂਪ ਪਰਮਾਤਮਾ ਵਸਤੂ ਦਾ ਇੱਥੇ ਮਤਲਬ ਹੈ ਪਰਮਾਤਮਾ ਅਦੁੱਤੀ ਦਵੈਤ ਤੋਂ ਰਹਿਤ, ਉਸੇ ਦਾ ਵਾਰ ਵਾਰ ਪ੍ਰਕਾਸ਼ ਕਰਨਾ ਗ੍ਰੰਥ ਵਿੱਚ, ਉਸੇ ਦਾ ਵਾਰ ਵਾਰ ਜ਼ਿਕਰ ਕਰਨਾ।
ਗ੍ਰੰਥ ਵਿਖੇ ਸੋ ਲੱਖ ਅਭਿਆਸਾ,
ਖਾਲਸਾ ਜੀ ਇਹੀ ਇਸ ਗ੍ਰੰਥ ਦੇ ਵਿੱਚ ਅਭਿਆਸ ਗਿਣਿਆ ਜਾਂਦਾ, ਇਹਨੂੰ ਅਭਿਆਸ ਕਹਿੰਦੇ ਨੇ। ਇਹ ਜਿਹੜਾ ਦੂਸਰਾ ਸਰਵਣ ਹੈ ਨਾ ਅਭਿਆਸ, ਇਹਨੂੰ ਅਭਿਆਸ ਕਹਿੰਦੇ ਨੇ ਕਿ ਇੱਕ ਪਰਮਾਤਮਾ ਜੋ ਪ੍ਰਤਿਪਾਦਨ ਕਰਨ ਯੋਗ ਹੈ ਉਸੇ ਦਾ ਵਾਰ ਵਾਰ ਜ਼ਿਕਰ ਕਰਨਾ, ਉਸੇ ਦਾ ਵਾਰ ਵਾਰ ਪ੍ਰਕਾਸ਼ ਕਰਨਾ। ਵਾਰ ਵਾਰ ਪਰਮਾਤਮਾ ਦੀ ਗੱਲ ਚੱਲੀ ਜਾਣੀ, ਵਾਰ ਵਾਰ ਪਰਮਾਤਮਾ ਦਾ ਹੀ ਜ਼ਿਕਰ ਆਈ ਜਾਣਾ, ਵਾਰ ਵਾਰ ਪਰਮੇਸ਼ਰ ਦਾ ਹੀ ਜ਼ਿਕਰ ਆਈ ਜਾਣਾ, ਉਹਨੂੰ ਅਭਿਆਸ ਕਹਿੰਦੇ ਨੇ। ਭਾਈ ਸਾਹਿਬ ਜੀ ਨੇ ਇੱਥੇ ਕੇਵਲ ਜਪਜੀ ਸਾਹਿਬ ਵਿੱਚ ਇਹ ਦ੍ਰਿਸ਼ਟਾਂਤ ਜਣਾਇਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਰੂਪ ਦੇ ਉੱਤੇ ਦ੍ਰਿਸ਼ਟਾਂਤ ਲਾਗੂ ਹੁੰਦਾ ਹੈ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਵਾਰ ਵਾਰ ਪਰਮੇਸ਼ਰ ਦੀ ਗੱਲ ਆਉਂਦੀ ਹੈ, ਵਾਰ ਵਾਰ ਪਰਮਾਤਮਾ ਦਾ ਜ਼ਿਕਰ ਆਉਂਦਾ ਹੈ। ਕਿਤੋਂ ਵੀ ਕਿਸੇ ਵੀ ਅੰਗ ਤੋਂ ਸ਼ੁਰੂਆਤ ਕਰ ਲਓ, ਕੋਈ ਵੀ ਸ਼ਬਦ ਪੜ੍ਹ ਲਓ, ਹਰ ਇੱਕ ਸ਼ਬਦ ਵਿੱਚ ਪਰਮਾਤਮਾ ਦਾ ਜ਼ਿਕਰ ਹੈ। ਮੁੱਢ ਤੋਂ ਲੈ ਕੇ ਅੰਤ ਤੱਕ ਇੱਕੋ ਵਿਸ਼ੇ ਦੀ ਗੱਲ ਹੋ ਰਹੀ ਹੈ ਔਰ ਵਾਰ ਵਾਰ ਉਸੇ ਦਾ ਨਿਰੂਪਣ ਹੋ ਰਿਹਾ ਹੈ, ਪਰਮਾਤਮਾ ਦਾ ਵਾਰ ਵਾਰ ਜ਼ਿਕਰ ਹੋ ਰਿਹਾ ਹੈ। ਇਹਨੂੰ ਖਾਲਸਾ ਜੀ ਅਭਿਆਸ ਸਰਵਣ ਕਹਿੰਦੇ ਹਨ।
ਜਪ ਜੀ ਵਿਖੇ ਨਿਰੂਪਣ ਕਰਿਓ,
ਖਾਲਸਾ ਜੀ ਇਹ ਜਿਹੜਾ ਵਾਰ ਵਾਰ ਪਰਮਾਤਮਾ ਦਾ ਸਰੂਪ ਵਰਣਨ ਕਰਨਾ, ਇਹਦਾ ਜਿਹੜਾ ਜ਼ਿਕਰ ਹੈ ਉਹ ਜਪਜੀ ਸਾਹਿਬ ਦੇ ਵਿੱਚ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਨਿਰੂਪਣ ਕੀਤਾ ਹੈ।
ਬਾਰੇ ਬਾਰ ਅਰਥ ਸੋ ਧਰਿਓ,
ਬਾਰ ਬਾਰ ਉਹਦੇ ਵਿੱਚ ਉਹ ਪਰਮਾਤਮਾ ਦਾ ਜਿਹੜਾ ਅਰਥ ਹੈ ਉਸ ਨੂੰ ਪ੍ਰਗਟ ਕੀਤਾ, ਬਾਰ ਬਾਰ ਪਰਮਾਤਮਾ ਦਾ ਜ਼ਿਕਰ ਕੀਤਾ ਹੈ। ਉਹ ਹੁਣ ਤੁਹਾਨੂੰ ਸਰਵਣ ਕਰਾਉਂਦੇ ਕਿ ਜਿਹੜਾ ਅਭਿਆਸ ਹੈ ਦੂਜਾ ਸਰਵਣ, ਉਹ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਨਿਰੂਪਣ ਕੀਤਾ ਹੋਇਆ।
ਸਾਚਾ ਸਾਹਿਬ ਸਾਚ ਨਾਏ,
ਖਾਲਸਾ ਜੀ ਮਹਾਰਾਜ ਜੀ ਨੇ ਜਪਜੀ ਦੇ ਅੰਦਰ ਜ਼ਿਕਰ ਕੀਤਾ ਹੈ, ਚੌਥੀ ਪੌੜੀ ਹੈ ਕਿ ਵਾਹਿਗੁਰੂ ਪਰਮੇਸ਼ਰ ਸੱਚਾ ਸਾਹਿਬ ਹੈ ਔਰ ਉਹਦਾ ਨਾਮ ਵੀ ਸੱਚਾ। ਵੇਖੋ ਹੁਣ ਵਾਰ ਵਾਰ ਪਰਮਾਤਮਾ ਦੀ ਗੱਲ ਆ ਰਹੀ ਹੈ ਨਾ, ਵਾਹਿਗੁਰੂ ਸੱਚਾ ਹੈ ਉਹਦਾ ਨਾਮ ਵੀ ਸੱਚਾ ਹੈ, ਪਰਮੇਸ਼ਰ ਦੀ ਗੱਲ ਹੋ ਰਹੀ ਵਾਰ ਵਾਰ। ਇਹਨੂੰ ਅਭਿਆਸ ਕਹਿੰਦੇ ਨੇ, ਇਹ ਦੂਸਰਾ ਸਰਵਣ ਹੈ, ਅਭਿਆਸ ਸਰਵਣ ਕਹਿੰਦੇ ਨੇ ਇਹਨੂੰ। ਸਰਵਣ ਦਾ ਜਿਹੜਾ ਦੂਸਰਾ ਲਿੰਗ ਹੈ ਅਭਿਆਸ, ਦੂਸਰੇ ਚਿੰਨ ਜਿਹੜਾ ਅਭਿਆਸ ਹੈ ਉਹ ਇਹ ਹੈ ਕਿ ਵਾਰ ਵਾਰ ਪਰਮਾਤਮਾ ਦਾ ਜਿਹੜਾ ਹੈ ਉਹਦਾ ਜ਼ਿਕਰ ਹੋਣਾ। ਹੁਣ ਵਾਰ ਵਾਰ ਜ਼ਿਕਰ ਹੋ ਰਿਹਾ, ਪਰਮਾਤਮਾ ਸੱਚਾ ਹੈ ਉਹਦਾ ਨਾਮ ਵੀ ਸੱਚਾ ਹੈ। ਫਿਰ ਅੱਗੇ ਪੰਜਵੀਂ ਪੌੜੀ ਆ ਜਾਂਦੀ ਹੈ ਕਿ ਵਾਹਿਗੁਰੂ ਪਰਮੇਸ਼ਰ ਕਿਸੇ ਦਾ ਥਾਪਿਆ ਨਹੀਂ ਹੋਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਦਾ ਥਾਪਿਆ ਨਹੀਂ ਹੋਇਆ। ਥਾਪਣ ਦਾ ਕੀ ਮਤਲਬ ਹੁੰਦਾ ਹੈ? ਇੱਕ ਰਾਜਾ ਮਰ ਜਾਂਦਾ, ਉਹ ਆਪਣਾ ਉੱਤਰੇ ਅਧਿਕਾਰੀ ਨੂੰ ਅੱਗੇ ਦੂਸਰਾ ਰਾਜਾ ਥਾਪ ਦਿੰਦਾ ਵੀ ਹੁਣ ਅੱਜ ਤੋਂ ਬਾਅਦ ਇਹ ਰਾਜਾ ਹੈ। ਦੂਜਾ ਮਰ ਜਾਂਦਾ, ਉਹ ਅੱਗੇ ਤੀਜੇ ਨੂੰ ਉੱਤਰਾਧਿਕਾਰੀ ਬਣਾ ਦਿੰਦਾ। ਜਿਵੇਂ ਆਮ ਕਰਕੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਥੇਦਾਰ ਜਦੋਂ ਸਰੀਰ ਛੱਡ ਜਾਂਦੇ ਨੇ, ਫਿਰ ਉਹਨਾਂ ਦੇ ਅੱਗੇ ਉੱਤਰਾਧਿਕਾਰੀ ਥਾਪੇ ਜਾਂਦੇ ਨੇ ਵੀ ਅੱਜ ਤੋਂ ਬਾਅਦ ਇਹ ਉੱਤਰਾਧਿਕਾਰੀ ਹੈ, ਅੱਜ ਤੋਂ ਬਾਅਦ ਇਹਦੇ ਇਹ ਜਥੇਦਾਰ ਹੈ, ਇਹ ਸਾਰੀ ਜਥੇਬੰਦੀ ਦਾ ਕੰਮ ਚਲਾਏਗਾ। ਪਰ ਪਰਮਾਤਮਾ ਤੋਂ ਵੱਡਾ ਕੋਈ ਹੈ ਹੀ ਨਹੀਂ ਜਿਹਨੇ ਪਰਮਾਤਮਾ ਨੂੰ ਥਾਪਿਆ ਹੋਵੇ, ਉਹਨੂੰ ਕਿਸੇ ਨੇ ਨਹੀਂ ਥਾਪਿਆ। ਉਹਨੇ ਸਾਰਿਆਂ ਨੂੰ ਥਾਪਿਆ ਪਰ ਉਹਨੂੰ ਕਿਸੇ ਨੇ ਨਹੀਂ ਥਾਪਿਆ। ਹੁਣ ਇੱਥੇ ਵੀ ਪਰਮਾਤਮਾ ਦਾ ਹੀ ਵਾਰ ਵਾਰ ਜ਼ਿਕਰ ਹੋ ਰਿਹਾ ਨਾ, ਵਾਰ ਵਾਰ ਜਿਸ ਪਰਮੇਸ਼ਰ ਦਾ ਨਿਰੂਪਣ ਹੋਣਾ, ਵਾਰ ਵਾਰ ਇੱਕੋ ਪਰਮਾਤਮਾ ਦਾ ਹੀ ਨਿਰੂਪਣ ਕਰਨਾ, ਇਹਨੂੰ ਅਭਿਆਸ ਸਰਵਣ ਕਹਿੰਦੇ ਨੇ। ਇਹ ਅਭਿਆਸ ਸਰਵਣ ਹੈ, ਇਹ ਸਰਵਣ ਦਾ ਦੂਸਰਾ ਲਿੰਗ ਹੈ, ਦੂਸਰਾ ਚਿੰਨ ਹੈ। ਅਭਿਆਸ ਇੱਕੋ ਵਾਰੀ ਵਾਰ ਵਾਰ ਪਰਮਾਤਮਾ ਦਾ ਨਿਰੂਪਣ ਹੋਣਾ, ਉਹ ਕਿਸੇ ਦਾ ਥਾਪਿਆ ਨਹੀਂ ਹੋਇਆ, ਉਹਨੇ ਸਾਰਿਆਂ ਨੂੰ ਥਾਪਿਆ। ਫਿਰ ਆਪੇ ਆਪ ਨਿਰੰਜਨ ਸੋਏ, ਫਿਰ ਕੀਤਾ ਨਾ ਹੋਏ, ਉਹ ਕਿਸੇ ਦੇ ਕੀਤਿਆਂ ਨਹੀਂ ਬਣਿਆ, ਉਹਨੇ ਸਾਰਾ ਕੁਝ ਕੀਤਾ ਹੈ ਇਹ ਜਿਤਨਾ ਪਸਾਰਾ ਉਸ ਪਰਮਾਤਮਾ ਦਾ ਕੀਤਾ ਹੋਇਆ, ਇਹ ਜਿਤਨਾ ਵੀ ਪਸਾਰਾ ਹੈ ਪਰਮੇਸ਼ਰ ਨੇ ਕੀਤਾ ਨਾ, ਪਰ ਪਰਮਾਤਮਾ ਨੂੰ ਕਿਸੇ ਨੇ ਨਹੀਂ ਕੀਤਾ, ਉਹਨੂੰ ਤਾਂ ਨਹੀਂ ਕਿਸੇ ਨੇ ਬਣਾਇਆ, ਉਹਨੂੰ ਕਿਸੇ ਨੇ ਨਹੀਂ ਕੀਤਾ, ਉਹਨੇ ਸਾਰਿਆਂ ਨੂੰ ਕੀਤਾ ਹੋਇਆ। ਹਮ ਕੀਏ ਤਿਹਾਰੇ ਜੀ ਤੋਪੈ ਬੋਲਣ ਕਿਉਂ ਬਣਿਆ ਵੈ, ਆਪਾਂ ਸਾਰੇ ਉਹਦੇ ਕੀਤੇ ਹੋਏ, ਹਮ ਅਸੀਂ ਸਾਰੇ ਉਸਦੇ ਕੀਤੇ ਹੋਏ ਹਾਂ, ਪਰ ਉਹ ਕਿਸੇ ਦਾ ਕੀਤਾ ਨਹੀਂ ਹੋਇਆ। ਹੁਣ ਇਹ ਜਿਹੜਾ ਬਾਰ ਬਾਰ ਨਿਰੂਪਣ ਹੋ ਰਿਹਾ ਪਰਮਾਤਮਾ ਦਾ, ਖਾਲਸਾ ਜੀ ਨੂੰ ਅਭਿਆਸ ਕਹਿੰਦੇ ਹਨ। ਇਹ ਅਭਿਆਸ ਹੈ, ਇਹ ਸ਼ਰਵਣ ਦਾ ਦੂਸਰਾ ਪ੍ਰਕਾਰ ਹੈ।
ਇਤਿਆਦਿਕ ਪੌੜੀ ਬੋ ਮਾਏ,
ਇਤਿਆਦਿਕ ਹੋਰ ਵੀ ਬਹੁਤ ਸਾਰੀਆਂ ਪੌੜੀਆਂ ਵਿੱਚ ਇਹਦਾ ਜ਼ਿਕਰ ਆਉਂਦਾ, ਹੋਰ ਵੀ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ ਇਹਦਾ ਜ਼ਿਕਰ ਆਉਂਦਾ। ਇੱਕ ਪਰਮਾਤਮਾ ਦਾ ਹੀ ਬਾਰ ਬਾਰ ਨਿਰੂਪਣ ਹੁੰਦਾ, ਬਾਰ ਬਾਰ ਇੱਕ ਪਰਮਾਤਮਾ ਦਾ ਹੀ ਨਿਰੂਪਣ ਹੁੰਦਾ ਖਾਲਸਾ ਜੀ। ਜਿਹਦਾ ਬਾਰ ਬਾਰ ਨਿਰੂਪਣ ਹੋਵੇ ਉਹਨੂੰ ਅਭਿਆਸ ਕਹਿੰਦੇ ਨੇ। ਇਤਿਆਦਿਕ ਹੋਰ ਵੀ ਬਹੁਤ ਸਾਰੀਆਂ ਪੌੜੀਆਂ ਵਿੱਚ, ਇਹ ਤਾਂ ਇੱਕ ਉਦਾਹਰਣ ਦਿੱਤੀ ਹੈ ਭਾਈ ਦਇਆ ਸਿੰਘ ਜੀ ਕਹਿੰਦੇ, ਇਹਦੇ ਤੋਂ ਇਲਾਵਾ ਹੋਰ ਵੀ ਨੇ ਬਹੁਤ ਸਾਰੀਆਂ ਉਦਾਹਰਣਾਂ ਜਿਹਦੇ ਵਿੱਚ ਇੱਕ ਪਰਮਾਤਮਾ ਦਾ ਹੀ ਨਿਰੂਪਣ ਹੋ ਰਿਹਾ, ਬਾਰ ਬਾਰ ਪਰਮੇਸ਼ਰ ਦੀ ਗੱਲ ਹੋ ਰਹੀ ਹੈ। ਕਹਿੰਦੇ ਭਾਈ ਹੋਰ ਵੀ ਬਹੁਤ ਸਾਰੀਆਂ ਪੌੜੀਆਂ ਨੇ, ਬਹੁਤ ਸਾਰੇ ਸ਼ਬਦ ਨੇ।
ਵਰਣਨ ਕਰਿਓ ਸੱਚ ਸੁਖ ਪਾਏ,
ਭਾਵ ਸੱਚ ਦਾ ਜਿਹੜਾ ਅਦੁੱਤੀ ਬ੍ਰਹਮ ਦਾ ਬਹੁਤ ਸਾਰੀਆਂ ਪੌੜੀਆਂ ਵਿੱਚ ਵਰਣਨ ਕੀਤਾ ਗਿਆ, ਜਿਸ ਤੋਂ ਸੁਖ ਪ੍ਰਾਪਤ ਹੁੰਦਾ ਹੈ।
ਅਪੂਰਵਤਾ
ਖਾਲਸਾ ਜੀ ਤੀਸਰਾ ਸਰਵਣ ਚੱਲਿਆ, ਤੀਸਰਾ ਸਰਵਣ ਹੈ ਅਪੂਰਵਤਾ। ਇਹ ਸਰਵਣ ਦਾ ਤੀਸਰਾ ਪ੍ਰਕਾਰ ਹੈ, ਇਹਨੂੰ ਤੀਸਰਾ ਚਿੰਨ੍ਹ ਕਹਿ ਸਕਦੇ ਹਾਂ। ਸਰਵਣ ਦਾ ਛੇ ਚਿੰਨ੍ਹਾਂ ਦੇ ਵਿੱਚੋਂ ਇਹ ਤੀਸਰਾ ਚਿੰਨ੍ਹ ਹੈ ਅਪੂਰਵਤਾ। ਹੁਣ ਅਪੂਰਵਤਾ ਕੀ ਹੈ ਉਹ ਦੱਸਦੇ ਹਨ।
ਜੋ ਪ੍ਰਤਿਪਾਦਿਆ ਅਦੁੱਤੀ ਵਸਤ ਹੋਏ,
ਜੋ ਪ੍ਰਤਿਪਾਦਨ ਕਰਨ ਯੋਗ ਅਦੁੱਤੀ ਪ੍ਰਮਾਤਮਾ ਹੈ। ਵਸਤੂ ਦਾ ਇੱਥੇ ਮਤਲਬ ਹੈ ਬ੍ਰਹਮ ਪ੍ਰਮਾਤਮਾ, ਅਦੁੱਤੀ ਪ੍ਰਮਾਤਮਾ ਜੋ ਹੈ, ਜਿਸ ਦਾ ਪ੍ਰਤਿਪਾਦਨ ਕਰਨਾ ਹੈ, ਜਿਸ ਬਾਰੇ ਕਹਿਣਾ ਹੈ ਕੁਝ, ਜਿਸ ਬਾਰੇ ਕੁਝ ਕਥਨ ਕਰਨਾ ਹੈ।
ਪ੍ਰਮਾਣ ਅੰਤਰ ਕੈ ਅਭਿਸ਼ੈ ਸੋਏ,
ਜਿਹੜਾ ਕਿਸੇ ਪ੍ਰਮਾਣ ਦਾ ਵਿਸ਼ਾ ਨਾ ਹੋਵੇ। ਛੇ ਪ੍ਰਕਾਰ ਦਾ ਪ੍ਰਮਾਣ ਹੁੰਦਾ, ਅਰਥਾਪਤੀ ਪ੍ਰਮਾਣ ਹੈ, ਤੇ ਸ਼ਬਦ ਦੇ ਨਾਲ ਸੁਣ ਕੇ ਪ੍ਰਮਾਣ ਲਾਉਣਾ, ਅਨੁਮਾਨ ਲਾ ਲੈਣਾ। ਇੱਦਾਂ ਪ੍ਰਮਾਣ ਛੇ ਪ੍ਰਕਾਰ ਦੇ ਅੱਗੇ ਆ ਜਾਣੀ ਹੈ ਵੀ ਕਥਾ ਵੀ ਛੇ ਪ੍ਰਕਾਰ ਦਾ ਪ੍ਰਮਾਣ ਕਿਹੜਾ ਹੁੰਦਾ, ਉਹ ਅੱਗੇ ਆਏਗਾ। ਇੱਥੇ ਜਿਹੜਾ ਪ੍ਰਮਾਣ ਕਹਿੰਦੇ ਉਹ ਕਿਸੇ ਪ੍ਰਕਾਰ ਦੇ ਪ੍ਰਮਾਣ ਦੁਆਰਾ ਅਭਿਸ਼ੇ ਹੋਵੇ, ਕਿਸੇ ਪ੍ਰਮਾਣ ਨਾਲ ਉਹਨੂੰ ਸਿੱਧ ਨਾ ਕੀਤਾ ਜਾ ਸਕੇ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਹ ਬੰਦਾ ਥੂਲ ਹੈ, ਮੋਟਾ ਹੈ, ਸਰੀਰ ਇਹਦਾ ਮੋਟਾ ਹੈ, ਉਦਾਂ ਕਹਿ ਦੇਵੇ ਕੋਈ ਬੰਦਾ ਜੀ, ਨਾਲੇ ਤਾਂ ਮੋਟਾ ਤਾਜ਼ਾ ਹੋਵੇ, ਭਾਰਾ ਹੋਵੇ ਸਰੀਰ 'ਚ, ਅਤੇ ਦੂਜਾ ਕਹਿ ਦੇਵੇ ਬਈ ਇਹ ਬੰਦਾ ਰੋਟੀ ਨਹੀਂ ਖਾਂਦਾ, ਇਹ ਬੰਦਾ ਰੋਟੀ ਨਹੀਂ ਖਾਂਦਾ ਜੀ, ਭੋਜਨ ਨਹੀਂ ਖਾਂਦਾ, ਇਹਨੂੰ ਕਈ ਸਾਲ ਹੋ ਗਏ ਨੇ ਰੋਟੀ ਨਹੀਂ ਖਾਧੀ, ਤੇ ਆਪਾਂ ਉਹਦੇ ਵਾਸਤੇ ਇੱਕ ਪ੍ਰਮਾਣ ਲਾਉਂਦੇ, ਉਹਨੂੰ ਕਹਿੰਦੇ ਨੇ ਅਰਥਾਪਤੀ ਪ੍ਰਮਾਣ। ਪ੍ਰਮਾਣ ਲਾ ਲੈਂਦੇ ਹਾਂ ਵੀ ਨਾਲੇ ਐਡਾ ਮੋਟਾ, ਨਾਲੇ ਕਹਿੰਦੇ ਰੋਟੀ ਨਹੀਂ ਖਾਂਦਾ, ਜੇ ਰੋਟੀ ਨਹੀਂ ਖਾਂਦਾ ਐਡਾ ਮੋਟਾ ਕਿਵੇਂ ਹੋ ਸਕਦਾ। ਫਿਰ ਆਪਾਂ ਪ੍ਰਮਾਣ ਲਾ ਲੈਂਦੇ ਹਾਂ ਵੀ ਦਿਨੇ ਨਹੀਂ ਖਾਂਦਾ ਹੋਣਾ, ਰਾਤ ਨੂੰ ਲੁੱਕ ਕੇ ਖਾ ਲੈਂਦਾ ਹੋਣਾ, ਤਾਂ ਹੀ ਐਡਾ ਮੋਟਾ। ਇਹ ਤਾਂ ਰੋਟੀ ਨਾ ਖਾਵੇ ਬੰਦਾ ਮੋਟਾ ਹੋ ਹੀ ਨਹੀਂ ਸਕਦਾ, ਥੂਲ ਹੋ ਹੀ ਨਹੀਂ ਸਕਦਾ। ਪਰ ਪ੍ਰਮਾਤਮਾ ਤੇ ਕਿਸੇ ਪ੍ਰਕਾਰ ਦਾ ਕੋਈ ਪ੍ਰਮਾਣ ਨਹੀਂ ਲੱਗਦਾ, ਕਿਸੇ ਵੀ ਪ੍ਰਕਾਰ ਦਾ ਪ੍ਰਮਾਣ ਲਾਗੂ ਨਹੀਂ ਹੁੰਦਾ। ਜਿਹਦੇ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਮਾਣ ਲਾਗੂ ਨਾ ਹੋਵੇ, ਜਿਹੜਾ ਕਿਸੇ ਪ੍ਰਮਾਣ ਦਾ ਵਿਸ਼ਾ ਨਾ ਹੋਵੇ, ਅਵਿਸ਼ਾ ਹੈ ਖਾਲਸਾ ਜੀ, ਉਹਨੂੰ ਕਹਿੰਦੇ ਨੇ ਅਪੂਰਵਤਾ। ਇਹ ਤੀਸਰਾ ਸਰਵਣ ਹੈ, ਇਹਨੂੰ ਅਪੂਰਵਤਾ ਕਹਿੰਦੇ ਹਨ।
ਸ਼ਰਵਣ ਅਪੂਰਵਤਾ ਲਖ ਤੀਜਾ,
ਤੀਸਰਾ ਸ਼ਰਵਣ ਹੈ ਅਪੂਰਵਤਾ, ਇਸ ਨੂੰ ਕਹਿੰਦੇ ਹਨ।
ਸੱਚ ਏਕ ਹੈ ਅਵਰ ਨ ਬੀਜਾ,
ਜਾਣ ਲੈਣਾ ਕਿ ਉਹ ਆਪਣੇ ਵਰਗਾ ਬਸ ਆਪ ਹੀ ਹੈ, ਉਹਦੇ ਵਰਗਾ ਕੋਈ ਹੋਰ ਨਹੀਂ ਹੈ, ਇੱਕੋ ਸੱਚ ਸਰੂਪ ਪਰਮਾਤਮਾ, ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ, ਉਹਦੇ ਵਰਗਾ ਕੋਈ ਹੋਰ ਨਹੀਂ ਹੈ। ਇਹਨੂੰ ਅਪੂਰਵਤਾ ਕਹਿੰਦੇ ਨੇ, ਅਪੂਰਵਤਾ ਸਰਵਣ, ਕਿ ਜਿਸ ਬਾਰੇ ਕੋਈ ਪ੍ਰਮਾਣ ਹੀ ਨਾ ਦਿੱਤਾ ਜਾ ਸਕੇ। ਜਿਵੇਂ ਭੱਟਾ ਨੇ ਕਿਹਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਣ ਆਵੇ। ਤੇਰੇ ਵਰਗਾ ਤੂੰ ਹੀ ਹੈ, ਤੇਰੀ ਉਪਮਾ ਵਿੱਚ ਕੋਈ ਦੂਜਾ ਦੱਸਿਆ ਹੀ ਨਹੀਂ ਜਾ ਸਕਦਾ। ਤੂੰ ਕਿਹਦੇ ਵਰਗਾ, ਤੂੰ ਕਿਸ ਵਰਗਾ ਹੈ? ਉਹਨੂੰ ਖਾਲਸਾ ਜੀ ਅਪੂਰਵਤਾ ਕਹਿੰਦੇ ਨੇ, ਜਿਸ ਬਾਰੇ ਕੋਈ ਪ੍ਰਮਾਣ ਨਾ ਦਿੱਤਾ ਜਾ ਸਕੇ, ਜੋ ਕਿਸੇ ਪ੍ਰਕਾਰ ਦੇ ਪ੍ਰਮਾਣ ਦਾ ਵਿਸ਼ਾ ਨਾ ਹੋ ਸਕੇ, ਉਸ ਨੂੰ ਅਪੂਰਵਤਾ ਸਰਵਣ ਕਹਿੰਦੇ ਨੇ, ਕਿ ਜਿਸ ਸੱਚ ਵਰਗਾ ਕੋਈ ਹੋਰ ਦੂਜਾ ਨਹੀਂ ਹੈ।
ਕਥ ਨਾ ਕਥੀ ਨਾਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।
ਸ੍ਰੀ ਜਪਜੀ ਸਾਹਿਬ ਦੇ ਵਿੱਚ ਇਹ ਅਪੂਰਵਤਾ ਸਰਵਣ ਕਿੱਥੇ ਆਉਂਦਾ? ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ 'ਚ ਇਹ ਸਰਵਣ ਦੀ ਵੀ ਵਰਤੋਂ ਕੀਤੀ, ਅਪੂਰਵਤਾ ਸਰਵਣ ਦੀ। ਇਹ ਅਪੂਰਵਤਾ ਸਰਵਣ ਹੈ ਕਿ ਹੇ ਪ੍ਰਭੂ ਕਥਨਾ ਕਥੀ ਨਾ ਆਵੇ ਤੋਟ। ਜੇ ਤੈਨੂੰ ਕਥਨ ਦੇ ਵਿੱਚ ਲਿਆ ਕੇ ਤੇਰੀ ਕਥਾ ਕੀਤੀ ਜਾਏ, ਤੇ ਹੇ ਪ੍ਰਭੂ ਕਥਾ ਕਰਦਿਆਂ ਕਰਦਿਆਂ ਕਥਨ ਕਰਦਿਆਂ ਕਰਦਿਆਂ ਤੇਰੀ ਕਥਾ ਦਾ ਤੋਟਾ ਨਹੀਂ ਆਉਂਦਾ, ਤੂੰ ਇਤਨਾ ਬੇਅੰਤ ਹੈ, ਪਰੇ ਤੋਂ ਪਰੇ। ਫਿਰ ਕਥ ਕਥ ਕਥੀ ਕੋਟੀ ਕੋਟ ਕੋਟ, ਬੜੇ ਬੜੇ ਕਥਾਕਾਰ ਜਿਹੜੇ ਕਥਾ ਕਰਦੇ ਰਹੇ, ਕਰੋੜਾਂ ਪ੍ਰਕਾਰ ਦੀਆਂ ਉਦਾਹਰਣਾਂ ਦੇ ਕੇ, ਕਰੋੜਾਂ ਦਲੀਲਾਂ ਨਾਲ, ਕਰੋੜਾਂ ਪ੍ਰਮਾਣ ਦੇ ਕੇ ਤੇਰੀ ਕਥਾ ਕਰਦੇ ਰਹੇ, ਪਰ ਹੇ ਪ੍ਰਭੂ ਉਹ ਤੇਰਾ ਅੰਤ ਨਹੀਂ ਪਾ ਸਕੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਹੇ ਪ੍ਰਭੂ ਤੂੰ ਬੇਅੰਤ ਹੈ, ਬੇਅੰਤ ਹੈ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ, ਜਿਹਵਾ ਏਕ ਕਵਨ ਗੁਣ ਕਹੀਐ। ਇਹਨੂੰ ਖਾਲਸਾ ਜੀ ਅਪੂਰਵਤਾ ਕਹਿੰਦੇ ਨੇ, ਕਿ ਹੇ ਪ੍ਰਭੂ ਅਸੀਂ ਆਪਣੀ ਇੱਕ ਜ਼ੁਬਾਨ ਨਾਲ ਤੇਰੇ ਬਾਰੇ ਕਿੰਨਾ ਕੁ ਕਥਨ ਕਰੀਏ, ਕਿੰਨਾ ਕੁ ਵਖਿਆਨ ਕਰੀਏ। ਕੋਈ ਪ੍ਰਮਾਣ ਹੈ ਹੀ ਨਹੀਂ ਜਿਹਦੇ ਨਾਲ ਪੂਰਾ ਸਾਬਤ ਕੀਤਾ ਜਾ ਸਕੇ ਕਿ ਜਿਸ ਪ੍ਰਮਾਣ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਆਖੋ ਸਤਨਾਮ ਸ੍ਰੀ, ਜਿਹੜਾ ਪ੍ਰਤੱਖ ਹੈ ਉਹਨੂੰ ਪ੍ਰਮਾਣ ਦੀ ਕੀ ਲੋੜ ਹੈ, ਕਿਉਂਕਿ ਪਰਮਾਤਮਾ ਤਾਂ ਪ੍ਰਤੱਖ ਹੈ, ਉਹਦੇ ਬਾਰੇ ਕੋਈ ਪ੍ਰਮਾਣ ਹੈ ਹੀ ਨਹੀਂ। ਜਿਹੜੀ ਸਾਹਮਣੇ ਦਿਸ ਰਹੀ ਹੈ ਉਹਦੇ ਬਾਰੇ ਆਪਾਂ ਕੀ ਕਹੀਏ, ਵੀ ਇਹਦੇ ਬਾਰੇ ਕੀ ਪ੍ਰਮਾਣ ਦੇਈਏ। ਇਸ ਕਰਕੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਛੇ ਪ੍ਰਕਾਰ ਦਾ ਜਿਹੜਾ ਪ੍ਰਮਾਣ ਲਾਇਆ ਜਾਂਦਾ ਉਹ ਉਹਨਾਂ ਚੀਜ਼ਾਂ ਵਾਸਤੇ ਲਾਇਆ ਜਾਂਦਾ ਜਿਹੜੀਆਂ ਚੀਜ਼ਾਂ ਸਾਡੀਆਂ ਅੱਖਾਂ ਤੋਂ ਓਹਲੇ ਹੋਣ। ਆਵਾਜ਼ ਸੁਣ ਕੇ ਆਪਾਂ ਅੰਦਾਜ਼ਾ ਲਾ ਲੈਂਦੇ ਹਾਂ, ਸ਼ਬਦ ਪ੍ਰਮਾਣ ਕਹਿੰਦੇ ਨੇ, ਫਲਾਣੇ ਦੀ ਆਵਾਜ਼ ਲੱਗਦੀ ਹੈ, ਪਰਦੇ ਵਿੱਚ ਹੋਵੇ, ਬੋਲ ਰਿਹਾ ਹੋਵੇ, ਆਪਾਂ ਕਹਿੰਦੇ ਫਲਾਣੇ ਦੀ ਆਵਾਜ਼ ਲੱਗਦੀ ਹੈ, ਉਹ ਸ਼ਬਦ ਪ੍ਰਮਾਣ ਹੋ ਜਾਂਦਾ। ਇਹਦਾ ਪਰਮਾਤਮਾ ਬਾਰੇ ਤਾਂ ਕੋਈ ਵੀ ਪ੍ਰਮਾਣ ਨਹੀਂ ਲਾਇਆ ਜਾ ਸਕਦਾ। ਉਹਦੇ ਬਾਰੇ ਕੁਝ ਕਥਾ ਕਰਨ ਵਾਲੇ ਬੜੇ ਬੜੇ ਕਥਾਕਾਰ ਪਹਿਲਾਂ ਕਥਾ ਕਰ ਕਰਕੇ ਚਲੇ ਗਏ, ਇਹਦੇ ਇੱਦਾਂ ਵੀ ਅਰਥ ਕੀਤੇ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ। ਕਥ ਕਥ ਕਥੀ, ਪਹਿਲਾਂ ਬੜੇ ਬੜੇ ਕਥਾ ਕਰਕੇ ਗਏ, ਹੁਣ ਵੀ ਕਥਾ ਕਰ ਰਹੇ ਨੇ, ਆਉਣ ਵਾਲੇ ਸਮੇਂ 'ਚ ਵੀ ਕਥਾ ਕਰਨਗੇ। ਕਰੋੜਾਂ ਹੀ ਹੋਏ ਨੇ, ਪਹਿਲਾਂ ਵੀ ਹੁਣ ਵੀ ਕਰੋੜਾਂ ਨੇ, ਅੱਗੇ ਵੀ ਕਰੋੜਾਂ ਹੋਣਗੇ, ਪਰ ਹੇ ਪ੍ਰਭੂ ਤੇਰੀ ਕਥਾ ਕਰ ਕਰਕੇ ਤੇਰੀ ਕਥਾ ਦਾ ਤੋਟਾ ਨਹੀਂ ਆ ਸਕਿਆ। ਇਹ ਅਪੂਰਵਤਾ ਸਰਵਣ ਕਹਿੰਦੇ ਨੇ ਖਾਲਸਾ ਜੀ ਇਸ ਨੂੰ।
ਕਹਿਣਾ ਕਥਨ ਨ ਜਾਈ ਉਧਾਰ,
ਹੇ ਪ੍ਰਭੂ ਤੇਰਾ ਕਹਿਣਾ ਕਥਨ ਆ ਹੀ ਨਹੀਂ ਸਕਦਾ, ਤੂੰ ਕਥਨ ਵਿੱਚ ਆ ਹੀ ਨਹੀਂ ਸਕਦਾ, ਏਦਾਂ ਤੂੰ ਉਧਾਰ ਹੈ, ਵੱਡੇ ਤੋਂ ਵੱਡਾ ਹੈ।
ਵਾਰਿਆ ਨਾ ਜਾਵਾ ਇੱਕ ਵਾਰ,
ਹੁਣ ਇਹ ਵੀ ਪੰਕਤੀ ਆਉਂਦੀ ਜਪਜੀ ਸਾਹਿਬ ਚ, ਵਾਰਿਆ ਨਾ ਜਾਵਾ ਇੱਕ ਵਾਰ। ਇੱਥੇ ਵਾਰ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਵਾਲ, ਰੋਮ। ਹੇ ਵਾਹਿਗੁਰੂ ਤੇਰਾ ਜਿਹੜਾ ਇੱਕ ਰੋਮ ਹੈ ਨਾ, ਮੈਂ ਉਹਦੇ ਤੋਂ ਵੀ ਵਾਰਿਆ ਨਹੀਂ ਜਾ ਸਕਦਾ, ਇੰਨਾ ਵਿਸ਼ਾਲ ਹੈ ਤੇਰਾ ਇੱਕ ਰੋਮ, ਉਹ ਵੀ ਕਥਨ ਵਿੱਚ ਨਹੀਂ ਆ ਸਕਦਾ ਕਿ ਉਹਦੇ ਇੱਕ ਰੋਮ 'ਚ ਇਹੋ ਜਿਹੇ ਕਰੋੜਾਂ ਬ੍ਰਹਿਮੰਡ ਨੇ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਜਿਹਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ। ਭਾਈ ਗੁਰਦਾਸ ਜੀ ਕਹਿੰਦੇ ਇੱਕ ਬ੍ਰਹਿਮੰਡ ਕੀ ਵਿਥਾਰ ਕਥਾ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਕੈਸੇ ਜਾਨੀ ਹੈ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਨੀ ਹੈ। ਕਹਿੰਦੇ ਜਿਹਦੇ ਇੱਕ ਰੋਮ 'ਚ ਕਰੋੜਾਂ ਬ੍ਰਹਿਮੰਡ ਨੇ, ਉਹਦਾ ਇੱਕ ਰੋਮ ਵੀ ਉਹਦੇ ਤੋਂ ਵੀ ਅਸੀਂ ਬਾਹਰੇ ਨਹੀਂ ਜਾ ਸਕਦੇ, ਉਹਦਾ ਵੀ ਅਸੀਂ ਅੰਤ ਨਹੀਂ ਪਾ ਸਕਦੇ, ਪਰਮਾਤਮਾ ਇੰਨਾ ਵਿਸ਼ਾਲ ਹੈ। ਇਹਨੂੰ ਖਾਲਸਾ ਜੀ ਅਪੂਰਵਤਾ ਸਰਵਣ ਕਹਿੰਦੇ ਨੇ, ਜਿਹਦੇ ਵਿੱਚ ਪਰਮਾਤਮਾ ਦੇ ਬਾਰੇ ਕੋਈ ਪ੍ਰਮਾਣ ਦੇ ਕੇ ਪੂਰਨ ਤੌਰ ਤੇ ਪਰਮਾਤਮਾ ਦੇ ਉੱਤੇ ਲਾਗੂ ਨਾ ਕੀਤਾ ਜਾ ਸਕੇ, ਟੁਕਾਇਆ ਨਾ ਜਾ ਸਕੇ, ਸਗੋਂ ਕਥਨ ਕਰਨ ਤੋਂ ਬਾਅਦ ਇਹੀ ਕਿਹਾ ਜਾਏ ਕਿ ਹੇ ਪ੍ਰਭੂ ਮੇਰੀ ਇੱਕ ਜੀਭਾ ਹੈ, ਮੈਂ ਆਪਣੀ ਇੱਕ ਜੀਭਾ ਨਾਲ ਤੇਰੇ ਕਿਹੜੇ ਕਿਹੜੇ ਗੁਣ ਕਹਾਂ, ਜਿਹਵਾ ਏਕ ਕਵਨ ਗੁਣ ਕਹੀ ਹੈ, ਮੇਰੀ ਜੇਬਾ ਇੱਕ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਰਣਨ ਕਰਾਂ। ਲਿਖੀ ਜਾਈਏ ਧਰਤੀ ਸਾਰੀ ਕਾਗਜ਼ ਬਣਾ ਕੇ, ਸਮੁੰਦਰ ਨੂੰ ਸਿਆਹੀ ਬਣਾ ਕੇ, ਬਨਸਪਤੀ ਨੂੰ ਸਾਰੀ ਨੂੰ ਕਲਮ ਬਣਾ ਕੇ ਲਿਖਣ ਵਾਸਤੇ ਯੁਗ ਕੋਟ ਗਣੇਸ਼ ਕੇ ਹੱਥ ਲਿਖਾਇਆ ਹੋ, ਗੁਰੂ ਕਲਗੀਧਰ ਜੀ ਦੇ ਬਚਨ ਨੇ ਦਸਮ ਗ੍ਰੰਥ ਸਾਹਿਬ ਵਿੱਚ, ਕਰੋੜਾਂ ਗਣੇਸ਼ਾਂ ਦੇ ਹੱਥ ਵਿੱਚ ਲਿਖਾ ਦਈਏ ਵੀ ਲਿਖੀ ਜਾਓ। ਹੁਣ ਉਪਮਾ ਸਾਰਸਵਤੀ ਬਕਤਾ ਕਰਕੇ, ਜਿਹੜੀ ਸਰਸਵਤੀ ਆ ਵਿਦਿਆ ਦੀ ਦੇਵੀ, ਉਹਨੂੰ ਬੋਲਣ ਲਾ ਦਿਓ ਵੀ ਬੋਲੀ ਚੱਲ, ਗਣੇਸ਼ ਲਿਖੀ ਜਾਏ, ਕਾਗਜ਼ ਦਾ ਟੋਟਾ ਨਾ ਹੋਵੇ, ਧਰਤੀ ਸਾਰੀ ਕਾਗਜ਼ ਹੋਵੇ, ਸਮੁੰਦਰ ਸਿਆਹੀ ਹੋਵੇ, ਬਨਸਪਤੀ ਸਾਰੀ ਕਲਮ ਬਣਾਈ ਹੋਵੇ, ਸਭ ਕੁਝ ਲਿਖੀ ਜਾਈਏ। ਇੰਨਾ ਕੁਝ ਲਿਖਣ ਤੋਂ ਬਾਅਦ ਸਾਰੀ ਸਿਆਹੀ ਖਤਮ ਹੋ ਜਾਏ, ਕਲਮਾਂ ਖਤਮ ਹੋ ਜਾਣ, ਕਾਗਜ਼ ਖਤਮ ਹੋ ਜਾਏ, ਗਣੇਸ਼ ਥੱਕ ਜਾਏ ਲਿਖਦਾ ਲਿਖਦਾ, ਪਰ ਹੇ ਵਾਹਿਗੁਰੂ ਤੇਰੀ ਸਿਫਤ ਦਾ ਅੰਤ ਨਹੀਂ ਪੈ ਸਕਦਾ, ਤੇਰੀ ਸਿਫਤ ਦਾ ਅੰਤ ਨਹੀਂ ਪੈ ਸਕਦਾ। ਇਹਨੂੰ ਅਪੂਰਵਤਾ ਸਰਵਣ ਕਹਿੰਦੇ ਹਨ।
ਪ੍ਰਤੱਛ ਪ੍ਰਮਾਣ ਆਦ ਸਭ ਹਿੰਨ ਤੇ,
ਪ੍ਰਤੱਛ ਪ੍ਰਮਾਣ ਆਦ ਕੇ ਸਾਰੇ 6 ਪ੍ਰਕਾਰ ਦੇ ਪ੍ਰਮਾਣ ਹਨ, ਇਹਨਾਂ ਸਾਰੇ ਪ੍ਰਮਾਣਾਂ ਤੋਂ
ਵਿਸ਼ੇ ਨਾ ਹੋਏ ਸਕੇ ਜਿਨ ਕਿਨ ਤੇ,
ਭਾਵੇਂ ਜਿਹੜੇ ਪ੍ਰਤੱਛ ਆਦਿਕ ਪ੍ਰਮਾਣ ਨੇ ਇਹਨਾਂ ਕਰਕੇ ਜਿਹੜਾ ਉਹ ਅਦੁੱਤੀ ਸੱਚ ਹੈ ਉਹਦਾ ਵਿਸ਼ੇ ਨਾ ਹੋ ਸਕੇ, ਭਾਵ ਦੂਸਰਾ ਕੋਈ ਨਹੀਂ ਹੈ ਉਹਦੇ ਵਰਗਾ, ਇਹਨੂੰ ਖਾਲਸਾ ਜੀ ਅਪੂਰਵਤਾ ਸਰਵਣ ਕਹਿੰਦੇ ਹਨ।
ਫਲ ਚੱਲਿਆ,
ਚੌਥਾ ਸਰਵਣ ਹੈ ਫਲ, ਇਹਨੂੰ ਪ੍ਰਯੋਜਨ ਵੀ ਕਹਿੰਦੇ ਨੇ, ਜਿਹੜਾ ਚੌਥਾ ਸਰਵਣ ਹੈ ਇਹਦਾ ਨਾਂ ਪ੍ਰਯੋਜਨ ਵੀ ਹੈ, ਇਹਨੂੰ ਫਲ ਫਲ ਵੀ ਕਹਿੰਦੇ ਨੇ। ਹੁਣ ਫਲ ਕੀ ਹੈ ਜਿਹੜਾ ਚੌਥਾ ਸ਼ਰਮਣ ਹੈ ਉਹ ਦੱਸਦੇ ਹਨ।
ਪ੍ਰਤਿਪਾਦਨ ਕਰ ਬੇਕੋ ਯੋਗ,
ਜਿਹੜਾ ਪ੍ਰਭੂ ਪ੍ਰਤਿਪਾਦਨ ਕਰਨ ਦੇ ਯੋਗ ਹੈ,
ਆਤਮ ਗਿਆਨ ਕਹੇ ਪ੍ਰਭ ਲੋਗ,
ਪ੍ਰਭੂ ਦੇ ਲੋਕ ਸੰਤ ਕਹਿੰਦੇ ਹਨ, ਜਿਸ ਪ੍ਰਕਰਨ ਕਰਕੇ ਪ੍ਰਤਿਪਾਦਨ ਕਰਨ ਯੋਗ ਜਿਹੜਾ ਆਤਮਾ ਦਾ ਗਿਆਨ ਹੈ, ਔਰ ਉਸ ਆਤਮਾ ਦੇ ਗਿਆਨ ਦਾ ਜਿਹੜਾ ਹੈ ਉਹ ਪ੍ਰਤਿਪਾਦਨ ਕਰਦੇ ਹਨ।
ਤਿਸੀ ਗਿਆਨ ਕੋ ਜੋ ਅਨੁਸ਼ਠਾਨ,
ਉਹ ਜਿਹੜਾ ਗਿਆਨ ਹੈ ਜਿਸ ਦਾ ਪ੍ਰਤਿਪਾਦਨ ਕੀਤਾ ਜਾਂਦਾ, ਉਸ ਗਿਆਨ ਨੂੰ ਆਪਣੇ ਅੰਦਰ ਅਨੁਸ਼ਠਾਨ ਕਰਨਾ, ਅਨੁਸ਼ਠਾਨ ਕਹਿੰਦੇ ਨੇ ਆਪਣੇ ਅੰਦਰ ਉਹਦੀ ਕਮਾਈ ਕਰਨੀ, ਉਹਨੂੰ ਆਪਣੇ ਅੰਦਰ ਵਸਾ ਲੈਣਾ, ਜਿਹਦੇ ਬਾਰੇ ਮਹਾਂਪੁਰਖ ਮਹਾਤਮਾ ਪ੍ਰਤਿਪਾਦਨ ਬ੍ਰਹਮ ਬਾਰੇ ਪ੍ਰਤਿਪਾਦ ਕਰਦੇ ਨੇ, ਉਹਦੇ ਬਾਰੇ ਬੋਲਦੇ ਨੇ ਦੱਸਦੇ ਨੇ, ਉਹਨੂੰ ਸੁਣ ਕੇ ਉਹਨੂੰ ਆਪਣੇ ਹਿਰਦੇ ਵਿੱਚ ਘਟਾ ਲੈਣਾ, ਭਾਵ ਆਪਣੇ ਹਿਰਦੇ ਵਿੱਚ ਉਹਦਾ ਅਨੁਸ਼ਠਾਨ ਕਰ ਲੈਣਾ।
ਸੇਵਨ ਕਰੋ ਮਹਿਦ ਮਹਾਨ,
ਉਸ ਵੱਡੇ ਤੋਂ ਵੱਡੇ ਸਾਹਿਬ ਦਾ ਸੇਵਨ ਕਰਨਾ, ਉਹਨੂੰ ਬਾਰ ਬਾਰ ਸੇਵਣਾ।
ਚੌਥੇ ਸ਼੍ਰਵਣ ਪ੍ਰਯੋਜਨ ਸੋਏ,
ਖਾਲਸਾ ਜੀ ਇਹ ਚੌਥਾ ਸ਼ਰਵਣ ਹੈ ਫਲ, ਜਿਹਨੂੰ ਪ੍ਰਯੋਜਨ ਵੀ ਕਹਿੰਦੇ ਹਨ, ਇਹ ਪ੍ਰਯੋਜਨ ਹੈ ਚੌਥਾ ਜਿਹੜਾ ਸ਼ਰਵਣ ਹੈ, ਇਹਨੂੰ ਖਾਲਸਾ ਜੀ ਪ੍ਰਯੋਜਨ ਵੀ ਕਹਿੰਦੇ ਹਨ।
ਫਲ ਪੀ ਨਾਮ ਸੁਣੋ ਜਿਮ ਹੋਏ,
ਇਹਦਾ ਜਿਹੜਾ ਪਿੱਛੇ ਜਿਹੜਾ ਇਹ ਪ੍ਰਯੋਜਨ ਹੈ ਇਹਨੂੰ ਫਲ ਵੀ ਕਹਿੰਦੇ ਨੇ ਖਾਲਸਾ ਜੀ, ਇਹਦਾ ਨਾਮ ਫਲ ਵੀ ਹੈ।
ਗੁਰਮੁਖ ਨਾਦੰ ਗੁਰਮੁਖ ਵੇਦੰ,
ਕਹਿੰਦੇ ਇਹਦਾ ਜਿਹੜਾ ਹੁਣ ਉਦਾਹਰਣ ਹੈ ਜਿਹੜਾ ਇਹ ਸ਼ਰਵਣ ਹੈ ਚੌਥਾ ਫਲ ਜਿਹਨੂੰ ਪ੍ਰਯੋਜਨ ਵੀ ਕਹਿੰਦੇ ਨੇ, ਇਹਦਾ ਜ਼ਿਕਰ ਜਪਜੀ ਸਾਹਿਬ ਦੇ ਵਿੱਚ ਆਉਂਦਾ, ਇਹਦਾ ਮਤਲਬ ਹੁੰਦਾ ਵੀ ਜੋ ਮਹਾਂਪੁਰਖਾਂ ਦੇ ਕੋਲੋਂ ਸੁਣਿਆ ਉਹਦਾ ਆਪਣੇ ਅੰਦਰ ਅਨੁਸ਼ਠਾਨ ਕਰਨਾ, ਆਪਣੇ ਹਿਰਦੇ ਵਿੱਚ ਉਹਨੂੰ ਵਸਾਉਣਾ। ਕਿਵੇਂ ਕਰਨਾ ਅਨੁਸ਼ਠਾਨ? ਜਿਵੇਂ ਜਪਜੀ ਸਾਹਿਬ ਦੀ ਇਹ ਪੰਕਤੀ ਹੈ, ਗੁਰਮੁਖ ਨਾਦੰਗ ਗੁਰਮੁਖ ਵੇਦੰਗ, ਇਹਦਾ ਮਤਲਬ ਹੈ ਕਿ ਜਿਹੜੇ ਗੁਰਮੁਖ ਨੇ ਉਹ ਨਾਦੰਗ ਕੀਰਤਨ ਕਰਦੇ ਨੇ, ਨਾਦੰਗ ਦਾ ਮਤਲਬ ਹੁੰਦਾ ਕੀਰਤਨ ਕਰਦੇ ਰਹਿੰਦੇ ਹਰ ਵੇਲੇ ਪਰਮਾਤਮਾ ਦਾ, ਆਪਣੇ ਅੰਦਰ ਬੈਠੇ ਸੁਰਤ ਦੇ ਵਿੱਚ ਉਹ ਹਰ ਵੇਲੇ ਪਰਮੇਸ਼ਰ ਦਾ ਕੀਰਤਨ ਕਰਦੇ ਰਹਿੰਦੇ ਨੇ। ਫਿਰ ਕੀਰਤਨ ਕਰਦਿਆਂ ਕਰਦਿਆਂ ਉਹ ਗੁਰਮੁਖ ਵੇਦੰ ਆਪਣੇ ਅੰਦਰ ਹੀ ਵਿਚਾਰ ਕਰਦੇ ਰਹਿੰਦੇ ਨੇ। ਪਹਿਲਾਂ ਤਾਂ ਸ਼ਬਦ ਪੜ੍ਹਿਆ, ਉਹਦਾ ਕੀਰਤਨ ਕੀਤਾ, ਕੋਈ ਵੀ ਸ਼ਬਦ ਲੈ ਲਿਆ ਗੁਰੂ ਗ੍ਰੰਥ ਸਾਹਿਬ ਚੋਂ, ਉਹ ਸ਼ਬਦ ਦਾ ਕੀਰਤਨ ਕਰਦੇ ਰਹੇ ਕਰਦੇ ਰਹੇ। ਕੀਰਤਨ ਕਰਦਿਆਂ ਕਰਦਿਆਂ ਫਿਰ ਆਖਿਆ ਵੀ ਹੁਣ ਇਸ ਸ਼ਬਦ ਨੂੰ ਵਿਚਾਰੀਏ, ਫਿਰ ਉਹਨੂੰ ਸ਼ਬਦ ਨੂੰ ਆਪਣੇ ਹਿਰਦੇ ਚ ਵਿਚਾਰਦੇ ਨੇ। ਖਾਲਸਾ ਜੀ, ਕੋਈ ਵੀ ਗੁਰਬਾਣੀ ਦਾ ਸ਼ਬਦ ਹੈ ਉਹਨੂੰ ਸਿੱਧਾ ਵਿਚਾਰੋਗੇ, ਕਈ ਵਾਰੀ ਨਹੀਂ ਸਮਝ ਆਉਂਦਾ, ਪਰ ਉਸ ਸ਼ਬਦ ਨੂੰ ਤੁਸੀਂ ਕੀਰਤਨ ਰੂਪ ਦੇ ਵਿੱਚ ਗਾਇਨ ਕਰਨ ਲੱਗ ਪਓ, ਗਾਉਂਦਿਆਂ ਗਾਉਂਦਿਆਂ ਜਦੋਂ ਸ਼ਬਦ ਦੇ ਤਾਤਪਰਜ ਨੇ, ਫਿਰ ਆਪੇ ਹੀ ਉਹਦੀ ਵਿਚਾਰ ਜਿਹੜੀ ਆ ਪਤਾ ਲੱਗਣ ਲੱਗ ਪੈਂਦੀ, ਉਹਦੇ ਅਰਥ ਸਮਝ ਆਉਣ ਲੱਗ ਪੈਂਦੇ ਨੇ, ਉਹਦੇ ਅਰਥਾਂ ਦਾ ਬੋਧ ਹੋਣਾ ਸ਼ੁਰੂ ਹੋ ਜਾਂਦਾ ਕਿ ਸ਼ਬਦ ਕੀ ਕਹਿ ਰਿਹਾ। ਇਸ ਕਰਕੇ ਗੁਰਮੁਖ ਕੀਰਤਨ ਕਰਦੇ ਨੇ, ਗੁਰਮੁਖ ਵੇਦੰ ਆਪਣੇ ਹਿਰਦੇ ਚ ਵਿਚਾਰ ਕਰਦੇ ਨੇ।
ਗੁਰਾ ਇੱਕ ਦੇ ਪੁਜਾਏ ਭੇਦੰ,
ਕਹਿੰਦੇ ਗੁਰਾ ਨੇ, ਗੁਰੂ ਨੇ ਇੱਕ ਜਿਹੜਾ ਭੇਦ ਸੀ, ਰਹੱਸ ਸੀ, ਰਾਜ ਸੀ, ਕਿਹੜਾ ਰਾਜ, ਕਿ ਸਭਨਾ ਜੀਆਂ ਕਾ ਇੱਕ ਦਾਤਾ, ਪ੍ਰਮਾਤਮਾ ਸਾਰੇ ਜੀਆਂ ਦਾ ਦਾਤਾ ਹੈ, ਇਹ ਜਿਹੜਾ ਰਾਜ ਸੀ ਇਹ ਮੇਰੇ ਗੁਰੂ ਨੇ ਮੈਨੂੰ ਬੁਝਾ ਦਿੱਤਾ। ਇਹ ਰਹੱਸ ਸੀ ਨਾ, ਇਹ ਗੁਰੂ ਨੇ ਮੈਨੂੰ ਬੁਝਾ ਦਿੱਤਾ ਮੇਰੇ ਅੰਦਰ, ਇਹ ਚੌਥਾ ਸ਼ਰਵਣ ਹੈ ਜਿਹਨੂੰ ਫਲ ਕਹਿੰਦੇ ਨੇ, ਪ੍ਰਯੋਜਨ ਕਹਿੰਦੇ ਨੇ, ਕਿ ਮੇਰੇ ਗੁਰੂ ਨੇ ਮੈਨੂੰ ਬੁਝਾ ਦਿੱਤਾ ਮੇਰੇ ਅੰਦਰ, ਮੈਨੂੰ ਇਹ ਸੋਝੀ ਦੇ ਦਿੱਤੀ ਹੈ, ਸਮਝਾ ਦਿੱਤਾ। ਕੀ ਸਮਝਾ ਦਿੱਤਾ, ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਉਹ ਸਾਰੇ ਜੀਆਂ ਦਾ ਦਾਤਾ ਇੱਕ ਪ੍ਰਮਾਤਮਾ, ਉਹ ਮੇਰੇ ਹਿਰਦੇ ਚੋਂ ਨਾ ਵਿਸਰੇ। ਖਾਲਸਾ ਜੀ, ਇਹਨੂੰ ਕਹਿੰਦੇ ਨੇ ਆਪਣੀ ਆਤਮਾ ਵਿੱਚ, ਆਪਣੇ ਮਨ ਵਿੱਚ ਇਹਦਾ ਅਨੁਸ਼ਠਾਨ ਕਰਨਾ, ਅਨੁਸ਼ਠਾਨ ਕਰਨਾ ਆਪਣੇ ਹਿਰਦੇ ਵਿੱਚ। ਇਹ ਚੌਥਾ ਸ਼ਰਵਣ, ਇਹਨੂੰ ਫਲ ਕਹਿੰਦੇ ਨੇ, ਪ੍ਰਯੋਜਨ ਵੀ ਕਹਿੰਦੇ ਹਨ।
ਨਿਤ ਸਤਿਗੁਰ ਕੀ ਸੇਵਾ ਕਰਨੀ,
ਨਿਤਾ ਪ੍ਰਤੀ ਆਪਣੇ ਸਤਿਗੁਰਾਂ ਦੀ ਸੇਵਾ ਕਰਨੀ, ਗੁਰੂ ਦੀ ਸੇਵਾ ਕਰਨੀ, ਜਿਹੜੇ ਗੁਰੂ ਨੇ ਸਾਨੂੰ ਬੁਝਾਇਆ, ਜਿਸ ਗੁਰੂ ਨੇ ਸਾਨੂੰ ਇਹ ਸੋਝੀ ਦਿੱਤੀ ਹੈ, ਇਹ ਜਿਹੜਾ ਚੌਥਾ ਸ਼ਰਵਣ ਦੁਆਰਾ ਸਾਨੂੰ ਗਿਆਨ ਦਿੱਤਾ ਹੈ, ਉਸ ਗੁਰੂ ਦੀ ਸੇਵਾ ਕਰਨੀ। ਜਿਹੜੇ ਗੁਰੂ ਨੇ ਸਾਨੂੰ ਸਮਝਾ ਦਿੱਤੀ ਸਾਰੀ ਗੱਲ, ਫਿਰ ਸਾਡਾ ਫਰਜ਼ ਬਣਦਾ ਨਾ ਉਹ ਗੁਰੂ ਦੀ ਸੇਵਾ ਕਰਨੀ। ਏਕ ਅੱਖਰ ਦਾਤਾ ਜੋ ਗੁਰ, ਜੋ ਸੇਵਾ ਨਹਿ ਤਾਸ, ਸੋ ਜਨਮ ਧਰ ਸਵਾਨ ਕੇ ਬੌਰ ਸਵਪਚ ਘਰ ਵਾਸ। ਸ਼ਾਸਤਰਾਂ ਦਾ ਕਥਨ ਹੈ ਕਿ ਜਿਹੜਾ ਬੰਦਾ ਆਪਣੇ ਗੁਰੂ ਨੇ ਇੱਕ ਸ਼ਬਦ ਦਾ ਵੀ ਸਾਨੂੰ ਗਿਆਨ ਦੇ ਦਿੱਤਾ, ਕਿਸੇ ਨੇ ਇੱਕ ਅੱਖਰ ਦਾ ਵੀ ਗਿਆਨ ਦੇ ਦਿੱਤਾ, ਤੇ ਜਿਹੜਾ ਉਸ ਗੁਰੂ ਦੀ ਸੇਵਾ ਨਹੀਂ ਕਰਦਾ, ਜਿਹਨੇ ਸ਼ਬਦ ਦਾ ਗਿਆਨ ਦਿੱਤਾ, ਅੱਖਰ ਦਾ ਗਿਆਨ ਦਿੱਤਾ, ਉਹਦੀ ਸੇਵਾ ਨਹੀਂ ਕਰਦਾ, ਕਹਿੰਦੇ ਸੋ ਜਨਮ ਉਹਨੂੰ ਕੁੱਤਿਆਂ ਦੇ ਮਿਲਦੇ ਨੇ, ਤੇ ਫਿਰ ਮੁੜ ਕੇ ਚੰਡਾਲਾਂ ਦੇ ਘਰ ਜਨਮ ਮਿਲਦਾ ਹੈ। ਫਿਰ ਸੌ ਜਨਮ ਕੁੱਤਿਆਂ ਦਾ ਮਿਲਣ ਤੋਂ ਬਾਅਦ ਵੀ ਇਹਨੂੰ ਵਫਾਦਾਰੀ ਕਰਨੀ ਆ ਜਾਵੇ, ਵੀ ਆਪਣੇ ਗੁਰੂ ਦਾ ਜਿਹੜੀ ਸੇਵਾ ਵੀ ਕਰਨੀ, ਜਿਹਨੇ ਸਾਨੂੰ ਗਿਆਨ ਦਿੱਤਾ, ਜਿਹਨੇ ਸਾਨੂੰ ਬੋਧ ਦਿੱਤਾ, ਉਹਦੀ ਸੇਵਾ ਵੀ ਕਰਨੀ ਹੈ। ਤੇ ਕਹਿੰਦੇ ਜੇ ਸੇਵਾ ਨਹੀਂ ਕਰਦਾ, ਤੇ ਗੁਰੂ ਕੋਲੋਂ ਗਿਆਨ ਲੈ ਲਿਆ ਪਰ ਉਹਦੀ ਸੇਵਾ ਨਹੀਂ ਕੀਤੀ, ਇੱਕ ਅੱਖਰ ਵੀ ਜਿਹਨੇ ਗਿਆਨ ਕਰਕੇ ਦੇ ਦਿੱਤਾ, ਸੌ ਜਨਮ ਕੁੱਤਿਆਂ ਦੇ ਮਿਲੇ, ਮਰ ਮੁੜ ਕੇ ਸਵਪਚ ਕਹਿੰਦੇ ਨੇ ਚੰਡਾਲ ਦੇ ਘਰ ਜਨਮ ਮਿਲਦਾ। ਇਸ ਕਰਕੇ ਭਾਈ ਦਇਆ ਸਿੰਘ ਜੀ ਇੱਥੇ ਕਹਿ ਰਹੇ ਨੇ ਵੀ ਜਿਸ ਗੁਰੂ ਨੇ ਗਿਆਨ ਦਿੱਤਾ ਨਾ, ਕਿ ਸਾਨੂੰ ਸਮਝ ਦਿੱਤੀ ਹੈ, ਸਾਨੂੰ ਰਾਜ ਬੁਝਾ ਦਿੱਤਾ, ਰਹੱਸ ਸਮਝਾ ਦਿੱਤਾ, ਫਿਰ ਉਸ ਗੁਰੂ ਦੀ ਨਿਤ ਸੇਵਾ ਕਰਨੀ ਹੈ।
ਗੁਰ ਤੇ ਗਿਆਨ ਪ੍ਰਾਪਤੀ ਬਰਨੀ,
ਗੁਰੂ ਦੇ ਪਾਸੋਂ ਜਿਹੜਾ ਗਿਆਨ ਹੈ ਉਹਨੂੰ ਪ੍ਰਾਪਤ ਕਰਨਾ ਹੈ।
ਮੁਕਤ ਦੇਤ ਹੈ ਆਤਮ ਗਿਆਨ,
ਔਰ ਸਤਿਗੁਰੂ ਜੀ ਮੁਕਤੀ ਦਿੰਦੇ ਨੇ, ਆਤਮ ਗਿਆਨ ਦਿੰਦੇ ਹਨ।
ਇਤਿਹਾਦਕ ਜੈ ਕੀਨ ਬਖਾਨ,
ਇਤਿਹਾਦਕ ਜਿਹੜੇ ਬਚਨ ਵਖਿਆਨ ਕੀਤੇ ਗਏ ਨੇ, ਜਿਹਨਾਂ ਸ਼ਬਦਾਂ ਵਿੱਚ ਖਾਲਸਾ ਜੀ ਨੂੰ ਫਲ ਕਹਿੰਦੇ ਨੇ, ਫਲ ਸ਼ਰਵਣ ਜਿਹਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੋਵੇ, ਜਿਵੇਂ ਗੁਰਮੁਖ ਨਾਦੰ, ਗੁਰਮੁਖ ਵੇਦੰ ਦਾ ਗੱਲ ਆਈ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਇਹ ਚੌਥਾ ਫਲ ਸ਼ਰਵਣ ਹੈ, ਇਹਨੂੰ ਸ਼ਰਵਣ ਫਲ ਕਹਿੰਦੇ ਹਨ।
ਪੰਚਮ ਅਰਥਵਾਦ ਸੁਨ ਲੱਛਣ।
ਖਾਲਸਾ ਜੀ, ਪੰਜਵਾਂ ਸ਼ਰਵਣ ਦਾ ਲੱਛਣ ਹੈ ਅਰਥਵਾਦ। ਪੰਜਵਾਂ ਲੱਛਣ ਹੈ ਸ਼ਰਵਣ ਦਾ, ਜਿਸ ਨੂੰ ਪੰਜਵਾਂ ਲਿੰਗ ਵੀ ਕਹਿ ਸਕਦੇ ਹਾਂ, ਪੰਜਵਾਂ ਚਿੰਨ ਵੀ ਕਹਿ ਸਕਦੇ ਹਾਂ। ਸ਼ਰਵਣ ਦਾ ਜਿਹੜਾ ਪੰਜਵਾਂ ਚਿੰਨ ਹੈ ਉਹਨੂੰ ਕਹਿੰਦੇ ਨੇ ਅਰਥਵਾਦ। ਹੁਣ ਅਰਥਵਾਦ ਕੀ ਹੈ ਉਹ ਸੁਣੋ।
ਜੋ ਪਾਖਤ ਹੈ ਗਿਆਨ ਵਿਚੱਛਣ।
ਗਿਆਨਵਾਨ ਸਿਆਣੇ ਲੋਕ ਵਰਣਨ ਕਰਕੇ ਦੱਸਦੇ ਨੇ, ਉਹ ਹੁਣ ਤੁਹਾਨੂੰ ਦੱਸਦੇ ਹਾਂ।
ਵਰਣਨ ਯੋਗ ਵਸਤ ਹੈ ਜੋਏ।
ਵਰਣਨ ਕਰਨ ਯੋਗ ਜਿਹੜੀ ਵਸਤੂ ਹੈ, ਯਾਨੀ ਕਿ ਪ੍ਰਮਾਤਮਾ, ਜਿਹਦੇ ਬਾਰੇ ਵਰਣਨ ਕਰਨਾ ਹੈ, ਜਿਸ ਬਾਰੇ ਕਹਿਣਾ ਹੈ, ਵਰਣਨ ਕਰਨ ਯੋਗ ਜੋ ਪ੍ਰਮਾਤਮਾ ਹੈ।
ਤਿਸ ਮੈਂ ਤਿਸ ਕੀ ਉਸਤ ਹੋਏ।
ਨਾਲੇ ਤੇ ਪ੍ਰਮਾਤਮਾ ਦਾ ਵਰਣਨ ਕੀਤਾ, ਨਾਲੇ ਉਹਦੇ ਵਿੱਚ ਉਹਦੀ ਉਸਤਤ ਵੀ ਵਰਣਨ ਕੀਤੀ। ਇਹਨੂੰ ਅਰਥਵਾਦ ਕਹਿੰਦੇ ਨੇ। ਜਿਵੇਂ ਕਿਸੇ ਬੰਦੇ ਬਾਰੇ ਦੱਸਣਾ, ਆਪਾਂ ਮੰਨ ਲਓ ਮੋਟੀ ਜੀ ਪਰਿਭਾਸ਼ਾ, ਕਿਸੇ ਬੰਦੇ ਬਾਰੇ ਦੱਸਣਾ ਵੀ ਫਲਾਣਾ ਬੰਦਾ ਹੈ, ਨਾਲੇ ਤਾਂ ਬੰਦੇ ਬਾਰੇ ਦੱਸਿਆ, ਨਾਲੇ ਉਹਦੀ ਉਪਮਾ ਵੀ ਕੀਤੀ ਜੀ ਉਹ ਬੜਾ ਨੇਕ ਇਨਸਾਨ ਹੈ, ਉਹਦਾ ਸੁਭਾਅ ਬੜਾ ਵਧੀਆ ਹੈ, ਉਹਦੀ ਬੜੀ ਵਧੀਆ ਬਿਰਤੀ ਹੈ। ਦੋਵੇਂ ਚੀਜ਼ਾਂ ਦੱਸਣੀਆਂ ਕਿਸੇ ਨੂੰ, ਇਹਨੂੰ ਅਰਥਵਾਦ ਕਹਿੰਦੇ ਨੇ। ਇਹ ਅਰਥਵਾਦ ਸ਼ਰਵਣ ਹੈ ਵੀ ਇੱਕ ਤਾਂ ਜਿਹਦਾ ਪ੍ਰਮਾਤਮਾ ਦਾ ਜ਼ਿਕਰ ਕਰਨਾ ਇੱਕੋ ਪੰਕਤੀ ਵਿੱਚ, ਨਾਲੇ ਪ੍ਰਮਾਤਮਾ ਦਾ ਜ਼ਿਕਰ ਨਾਲੇ ਉਹਦੀ ਮਹਿਮਾ ਵੀ ਉਸੇ ਪੰਕਤੀ ਵਿੱਚ, ਇੱਕੋ ਪੰਕਤੀ ਵਿੱਚ, ਇੱਕੋ ਸ਼ਬਦ ਦੇ ਵਿੱਚ ਉਹਦਾ ਵੀ ਪ੍ਰਮਾਤਮਾ ਦਾ ਵੀ ਜ਼ਿਕਰ, ਫਿਰ ਪ੍ਰਮਾਤਮਾ ਦੀ ਮਹਿਮਾ ਦਾ ਵੀ ਵਰਣਨ ਕਰਨਾ। ਇਹ ਦੋਵੇਂ ਚੀਜ਼ਾਂ ਨੂੰ ਵਰਣਨ ਕਰਨ ਨੂੰ ਅਰਥਵਾਦ ਕਹਿੰਦੇ ਹਨ।
ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ।
ਭਾਈ ਸਾਹਿਬ ਜੀ ਨੇ ਪੰਕਤੀਆਂ ਲਿਖੀਆਂ ਜਪਜੀ ਸਾਹਿਬ ਦੀਆਂ ਉਦਾਹਰਣ ਵਜੋਂ, ਕਹਿ ਹੁਣ ਇਹਦੇ ਵਿੱਚ ਪ੍ਰਮਾਤਮਾ ਦਾ ਵੀ ਜ਼ਿਕਰ ਹੈ ਤੇ ਪ੍ਰਮਾਤਮਾ ਦੀ ਵਡਿਆਈ ਵੀ ਆ ਗਈ। ਕਿਵੇਂ? ਕਹਿੰਦੇ ਉਹ ਪ੍ਰਮਾਤਮਾ ਨਿਰਗੁਣਾਂ ਨੂੰ ਗੁਣ ਦੇਣ ਵਾਲਾ ਹੈ, ਨਿਰਗੁਣ ਗੁਣ ਕਰੇ। ਜਿਹੜੇ ਨਿਰਗੁਣੀਏ ਨੇ ਉਹਨਾਂ ਤੇ ਵੀ ਉਹ ਗੁਣ ਕਰਦਾ, ਪਰਉਪਕਾਰ ਕਰਦਾ, ਔਰ ਜਿਹੜੇ ਗੁਣਵੰਤਿਆਂ ਜੋ ਹੋਏ ਗੁਣ ਦੇ, ਜਿਹੜੇ ਗੁਣਵੰਤੇ ਨੇ ਉਹਨਾਂ ਨੂੰ ਹੋਰ ਗੁਣ ਬਖਸ਼ਦਾ ਹੈ। ਇਹਦੇ ਵਿੱਚ ਪ੍ਰਮਾਤਮਾ ਦਾ ਵੀ ਜ਼ਿਕਰ ਹੋ ਗਿਆ, ਉਹਦੀ ਮਹਿਮਾ ਵੀ ਹੋ ਗਈ, ਉਹਦੀ ਉਪਮਾ ਵੀ ਹੋ ਗਈ ਵੀ ਉਹ ਕੀ ਕਰਦਾ, ਉਹ ਨਿਰਗੁਣਿਆਂ ਨੂੰ ਗੁਣ ਬਖਸ਼ਦਾ ਹੈ। ਆਖੋ ਸਤਨਾਮ ਸ੍ਰੀ। ਦੋਵੇਂ ਗੱਲਾਂ ਆ ਗਈਆਂ ਨਾ, ਪ੍ਰਮਾਤਮਾ ਦਾ ਵੀ ਜ਼ਿਕਰ, ਪ੍ਰਮਾਤਮਾ ਦੀ ਮਹਿਮਾ ਵੀ ਆ ਗਈ, ਉਹਦੀ ਉਪਮਾ ਵੀ ਆ ਗਈ ਕਿ ਜਿਹੜੇ ਨਿਰਗੁਣ ਨੇ, ਨਿਰਗੁਣਿਆਰੇ ਪਾਲਦਾ ਭਾਈ, ਜਿਹੜਾ ਨਿਰਗੁਣਿਆਰਿਆਂ ਨੂੰ ਪਾਲਦਾ ਹੈ ਉਹਦੀ ਵਡਿਆਈ ਵੀ ਹੈ, ਉਹਦਾ ਜ਼ਿਕਰ ਵੀ ਹੈ। ਦੋਵੇਂ ਗੱਲਾਂ ਆ ਗਈਆਂ।
ਤੇ ਆ ਕੋਈ ਨਾ ਸੋਜਈ ਜੇ ਤਿਸ ਗੁਣ ਕੋਈ ਕਰੇ।
ਪਰ ਕਹਿੰਦੇ ਕੋਈ ਇਹੋ ਜਿਹਾ ਨਜ਼ਰ ਨਹੀਂ ਆਉਂਦਾ, ਇਹੋ ਜਿਹਾ ਨਹੀਂ ਸੁੱਝਦਾ ਜਿਹੜਾ ਉਸ ਪ੍ਰਮਾਤਮਾ ਦੇ ਉੱਤੇ ਗੁਣ ਕਰਦਾ ਹੋਵੇ। ਆਖੋ ਸਤਨਾਮ
ਸ੍ਰੀ।
ਉਹ ਪ੍ਰਮਾਤਮਾ ਤਾਂ ਸਾਰਿਆਂ ਨੂੰ ਗੁਣ ਦਿੰਦਾ, ਸਾਰਿਆਂ ਤੇ ਗੁਣ ਕਰਦਾ, ਉਪਕਾਰ ਕਰਦਾ, ਪਰ ਕੋਈ ਐਸਾ ਨਜ਼ਰ ਨਹੀਂ ਆਉਂਦਾ, ਕੋਈ ਐਸਾ ਨਹੀਂ ਸੁੱਝਦਾ ਜਿਹੜਾ ਦਿਸੇ ਕਿ ਪ੍ਰਮਾਤਮਾ ਦੇ ਉੱਤੇ ਕੋਈ ਗੁਣ ਕਰ ਰਿਹਾ ਹੋਵੇ। ਕੋਈ ਦਿਸਦਾ ਇਹੋ ਜਿਹਾ? ਪ੍ਰਮਾਤਮਾ ਦੇ ਉੱਤੇ ਤਾਂ ਕੋਈ ਵੀ ਨਹੀਂ ਨਾ, ਇਹੋ ਜਿਹਾ ਨਹੀਂ ਕੋਈ ਸੁੱਝਦਾ। ਇਹ ਜਿਹੜੀਆਂ ਪੰਗਤੀਆਂ ਨੇ, ਇਹ ਚੌਥਾ ਪੰਜਵਾਂ ਜਿਹੜਾ ਸ਼ਰਵਣ ਹੈ ਅਰਥਵਾਦ, ਉਹਦਾ ਪ੍ਰਤਿਪਾਦਨ ਕਰਦੀਆਂ ਗੁਰੂ ਨਾਨਕ ਸਾਹਿਬ ਦੀਆਂ ਇਹ ਪੰਗਤੀਆਂ।
ਸਭ ਤੇ ਗਿਆਨਵਾਨ ਹੋਏ ਦੀਹਾ।
ਕਹਿੰਦੇ ਪ੍ਰਮਾਤਮਾ ਸਭ ਤੋਂ ਵੱਡਾ ਭਾਰੀ ਗਿਆਨਵਾਨ ਦੀਹਾ ਵੱਡਾ ਹੈ।
ਤਿਸ ਪਰ ਕੋ ਉਪਕਾਰ ਕਰੀਹਾ।
ਉਸ ਪ੍ਰਮਾਤਮਾ ਦੇ ਉੱਤੇ ਭਲਾ ਕੌਣ ਉਪਕਾਰ ਕਰ ਸਕਦਾ ਹੈ? ਉਹ ਸਾਰਿਆਂ ਤੇ ਉਪਕਾਰ ਕਰਦਾ, ਪਰ ਉਹਦੇ ਤੇ ਕੋਈ ਉਪਕਾਰ ਨਹੀਂ ਕਰ ਸਕਦਾ। ਇਹੋ ਜਿਹਾ ਕੋਈ ਸੁੱਝਦਾ ਹੀ ਨਹੀਂ, ਕੋਈ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਉਸ ਪ੍ਰਮਾਤਮਾ ਦੇ ਉੱਤੇ ਉਪਕਾਰ ਕਰਦਾ ਹੋਵੇ।
ਜਹੈ ਸੋ ਕਰੇ ਆਪ ਸਮਰੱਥ।
ਪਰਮ ਪਰਮੇਸ਼ਰ ਜੋ ਚਾਹੇ ਕਰਦਾ ਉਹ ਸਰਬ ਕਲਾ ਸਮਰੱਥ ਦੇਵ ਹੈ, ਉਹ ਸਮਰੱਥ ਹੈ, ਜੋ ਚਾਹੇ ਮਰਜ਼ੀ ਕਰ ਸਕਦਾ ਹੈ।
ਬ੍ਰਹਮ ਗਿਆਨੀ ਕੈ ਸਭ ਕਿਛ ਹੱਥ।
ਔਰ ਜਿਹੜਾ ਉਸ ਬ੍ਰਹਮ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਉਹਦੇ ਵੀ ਹੱਥ ਵਿੱਚ ਸਭ ਕੁਝ ਆ ਜਾਂਦਾ, ਉਹਦੇ ਬਾਰੇ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਜਿਹੜੇ ਬ੍ਰਹਮ ਦੇ ਲੱਛਣ ਨੇ ਉਹ ਬ੍ਰਹਮ ਗਿਆਨੀਆਂ ਵਿੱਚ ਵੀ ਆ ਜਾਂਦੇ ਨੇ, ਉਹ ਬ੍ਰਹਮ ਗਿਆਨੀਆਂ ਵਿੱਚ ਵੀ ਆ ਜਾਂਦੇ ਨੇ ਜੋ ਬ੍ਰਹਮ ਦੇ ਵਿੱਚ ਆ ਉਹ, ਕਿਉਂਕਿ ਬ੍ਰਹਮ ਗਿਆਨੀ ਤੇ ਬ੍ਰਹਮ ਦੋਵੇਂ ਇੱਕ ਹੀ ਹੋ ਜਾਂਦੇ ਨੇ ਨਾ, ਇੱਕ ਰੂਪ ਹੀ ਹੋ ਜਾਂਦੇ ਨੇ। ਇਸ ਕਰਕੇ ਦੋਹਾਂ ਦੇ ਇੱਕੋ ਜਿਹੇ ਲੱਛਣ ਹੋ ਜਾਂਦੇ, ਜੋ ਪ੍ਰਮਾਤਮਾ ਦੇ ਨੇ ਉਹ ਬ੍ਰਹਮ ਦੇ ਵੀ ਨੇ, ਤੇ ਜੇ ਜਿਹੜੇ ਪ੍ਰਮਾਤਮਾ ਦੇ ਲੱਛਣ ਨੇ ਉਹ ਬ੍ਰਹਮ ਗਿਆਨੀਆਂ ਦੇ ਵੀ ਨੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਉਹਦੇ ਵਿੱਚ ਵੀ ਇਹ ਸਾਰੇ ਗੁਣ ਆ ਜਾਂਦੇ ਨੇ। ਖਾਲਸਾ ਜੀ ਇਹਨੂੰ ਪੰਜਵਾਂ ਸਰਵਣ ਕਹਿੰਦੇ ਨੇ, ਇਹ ਪੰਜਵਾਂ ਸਰਵਣ ਦਾ ਲੱਛਣ ਇਹਨੂੰ ਅਰਥਵਾਦ ਕਹਿੰਦੇ ਹਨ।
ਉਪਪਤੀ ਖਸ਼ਟਮ ਸ਼ਰਵਣ ਸੁਲੱਛਣ।
ਖਾਲਸਾ ਜੀ ਸ਼ਰਵਣ ਦਾ ਛੇਵਾਂ ਲੱਛਣ ਹੈ ਉਪਪਤੀ, ਇਹਦਾ ਨਾਂ ਹੈ ਉਪਪਤੀ। ਹੁਣ ਜਿਹੜਾ ਇਹ ਉਪਪਤੀ ਹੈ ਇਹ ਕੀ ਹੈ, ਜਿਹੜਾ ਛੇਵਾਂ ਲੱਛਣ ਹੈ ਸ਼ਰਵਣ ਦਾ, ਉਹ ਹੁਣ ਆਪ ਜੀ ਸਰਵਣ ਕਰੋ।
ਕਹਿਤ ਬੇਦ ਸਤਿਗੁਰੂ ਵਿਚੱਛਣ।
ਇਹਦੇ ਬਾਰੇ ਵੇਦਾਂ ਨੇ ਵੀ ਕਿਹਾ ਤੇ ਸਤਿਗੁਰੂ ਜੀ ਨੇ ਵੀ ਦੱਸਿਆ ਹੈ ਆਪਣੀ ਬਾਣੀ ਦੇ ਵਿੱਚ, ਜਿਹੜਾ ਇਹ ਛੇਵਾਂ ਲੱਛਣ ਉਪਪਤੀ ਹੈ।
ਜੋ ਪ੍ਰਕਰਨ ਕਰਕੇ ਸ਼ੁਭ ਅਰਥ।
ਜਿਹੜੇ ਪ੍ਰਕਰਨ ਦੇ ਸ਼ੁਭ ਅਰਥ ਹਨ।
ਪ੍ਰਤਿਪਾਦਨ ਕੇ ਯੋਗ ਸਮਰੱਥ।
ਜਿਹੜੇ ਪ੍ਰਤਿਪਾਦਨ ਕਰਨ ਦੇ ਯੋਗ ਹਨ, ਜਿਵੇਂ ਛੇਵਾਂ ਸ਼ਰਵਣ ਦਾ ਜਿਹੜਾ ਉਪਪਤੀ ਕਹਿੰਦੇ ਨੇ, ਇਹਦੇ ਬਾਰੇ ਕਹਿੰਦੇ ਨੇ ਵੀ ਜਿਹੜੇ ਪ੍ਰਕਰਨ ਦੇ ਕਰਕੇ ਸ਼ੁਭ ਅਰਥ ਸਿੱਧ ਹੁੰਦਾ ਹੋਵੇ, ਜਿਸ ਪ੍ਰਕਰਨ ਕਰਕੇ ਸ਼ੁਭ ਅਰਥ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੋਵੇ।
ਦੋਹਰਾ ਤਿਸੀ ਅਰਥ ਸਿੱਧ ਕਰਨ ਮੈਂ, ਤਿਸੀ ਪ੍ਰਕਰਨ ਮਝਾਰ।
ਮੰਨ ਲਓ ਇੱਕ ਪ੍ਰਕਰਨ ਲਿਖਿਆ, ਜਿਹੜੇ ਅਰਥ ਵਾਸਤੇ ਪ੍ਰਕਰਨ ਲਿਖਿਆ, ਉਸ ਅਰਥ ਨੂੰ ਸਿੱਧ ਕਰਨ ਵਾਸਤੇ, ਉਸ ਸ਼ੁਭ ਅਰਥ ਨੂੰ ਸਿੱਧ ਕਰਨ ਵਾਸਤੇ।
ਸ਼੍ਰਵਣ ਕਰੀ ਹੈ ਜੁਗਤ ਜੇ ਸੋ ਉਪਪਤੀ ਵਿਚਾਰ।
ਇਸ ਪ੍ਰਕਰਨ ਦਾ ਜ਼ਿਕਰ ਕੀਤਾ ਗਿਆ, ਜਿਸ ਸ਼ਬਦ ਅਰਥ ਦੇ ਭਾਵ ਨੂੰ ਪ੍ਰਗਟ ਕੀਤਾ ਗਿਆ, ਉਸੇ ਨੂੰ ਸਿੱਧ ਕਰਨ ਵਾਸਤੇ ਨਾਲ ਕੋਈ ਉਦਾਹਰਣ ਦੇ ਦਿੱਤੀ। ਖਾਲਸਾ ਜੀ ਨੂੰ ਉਪਪਤੀ ਕਹਿੰਦੇ ਹਨ। ਮੰਨ ਲਓ ਕੋਈ ਗੱਲ ਕਰ ਰਹੇ ਹਾਂ, ਉਸ ਗੱਲ ਨੂੰ ਸਿੱਧ ਕਰਨ ਵਾਸਤੇ ਨਾਲ ਹੀ ਉਹਦੇ ਲਈ ਉਦਾਹਰਣ ਦੇ ਦਿੱਤੀ, ਉਹਨੂੰ ਉਪਪਤੀ ਸਰਵਣ ਕਹਿੰਦੇ ਨੇ। ਹੁਣ ਅੱਗੇ ਜਪਜੀ ਸਾਹਿਬ ਦੀ ਪੰਕਤੀ ਕਹਿ ਕੇ ਉਹਦੇ ਵਿੱਚ ਕਿਵੇਂ ਉਪਪਤੀ ਪ੍ਰਮਾਣ ਜਿਹੜਾ ਉਪਪਤੀ ਸ਼ਰਵਣ ਹੈ ਇਹ ਢਕਦਾ ਹੈ, ਲਾਗੂ ਹੁੰਦਾ ਹੈ, ਉਹ ਭਾਈ ਸਾਹਿਬ ਜੀ ਨੇ ਪੰਕਤੀਆਂ ਲਿਖੀਆਂ ਹਨ।
ਸਾਲਾਈ ਸਾਲਾਏ ਏਤੀ ਸੁਰਤ ਨਾ ਪਾਈਆ।
ਪ੍ਰਮਾਤਮਾ ਦੀ ਸਲਾਘਾ ਹੋ ਰਹੀ ਹੈ ਇਹਦੇ ਵਿੱਚ, ਪਹਿਲਾਂ ਪ੍ਰਮਾਤਮਾ ਦਾ ਪ੍ਰਤਿਪਾਦਨ ਕੀਤਾ ਕਿ ਜਿਹੜਾ ਉਹ ਸਲਾਹਣ ਯੋਗ ਵਾਹਿਗੁਰੂ ਪ੍ਰਮਾਤਮਾ ਹੈ ਉਹਨੂੰ ਸਾਰੇ ਸਲਾਹ ਰਹੇ ਨੇ, ਉਹਨੂੰ ਸਲਾਉਂਦਿਆਂ ਸਲਾਉਂਦਿਆਂ ਇੰਨੀ ਸੁਰਤ ਇੰਨਾ ਗਿਆਤ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਕਿਵੇਂ ਸਲਾਉਂਦਿਆਂ ਸਲਾਉਂਦਿਆਂ ਉਹਦੇ ਵਿੱਚ ਮਿਲ ਜਾਂਦੇ ਨੇ, ਅੱਗੇ ਉਦਾਹਰਣ ਦੇ ਕੇ ਸਮਝਾ ਦਿੰਦੇ ਨੇ ਕਿਵੇਂ ਮਿਲ ਜਾਂਦੇ ਨੇ, ਅੱਗੇ ਉਦਾਹਰਣ ਵੀ ਦੇ ਦਿੰਦੇ ਨੇ। ਇਹਨੂੰ ਉਪਪਤੀ ਸਰਵਣ ਕਹਿੰਦੇ ਹਨ।
ਨਦੀਆਂ ਅਤੇ ਵਾਹਾ ਪਵੇ ਸਮੁੰਦ ਨਾ ਜਾਣੀਏ।
ਉਦਾਹਰਣ ਦੇ ਦਿੱਤੀ ਅੱਗੇ ਨਾਲ ਹੀ ਕਿ ਜਿਵੇਂ ਨਦੀਆਂ ਤੇ ਵਾੜੇ ਸਮੁੰਦਰ ਵਿੱਚ ਜਾ ਕੇ ਮਿਲ ਕੇ ਸਮੁੰਦਰ ਰੂਪ ਹੀ ਹੋ ਜਾਂਦੇ ਨੇ, ਏਦਾਂ ਜਿਹੜੇ ਉਸ ਪ੍ਰਮਾਤਮਾ ਨੂੰ ਸਲਾਉਂਦੇ ਨੇ ਸਲਾਉਂਦਿਆਂ ਸਲਾਉਂਦਿਆਂ ਉਸ ਪ੍ਰਮਾਤਮਾ ਵਿੱਚ ਹੀ ਮਿਲ ਜਾਂਦੇ ਨੇ। ਉਦਾਹਰਣ ਦੇ ਦਿੱਤੀ ਨਾ ਨਾਲ, ਇਹਨੂੰ ਉਪਪਤੀ ਕਹਿੰਦੇ ਨੇ, ਇਹ ਉਪਪਤੀ ਸਰਵਣ ਹੈ।
ਸਮੁੰਦ ਸਹਾ ਸੁਲਤਾਨ।
ਪ੍ਰਮਾਤਮਾ ਜਿਹੜਾ ਸਮੁੰਦਰ ਹੈ ਉਹ ਵੱਡਾ ਸ਼ਾਹ ਸੁਲਤਾਨ ਹੈ।
ਚੌਪਈ ਨਦੀ ਈਸ਼ ਹੈ ਜੀਵ ਸੁਵਾਹਾ।
ਉਹਨੇ ਦੇ ਅਰਥ ਕੀ ਨੇ ਨਾ ਪੰਕਤੀਆਂ ਦੇ ਦੱਸਦੇ ਨੇ, ਕਹਿੰਦੇ ਭਾਈ ਜਿਹੜੀ ਨਦੀ ਹੈ ਨਾ ਉਹ ਈਸ਼ਵਰ ਹੈ, ਔਰ ਜਿਹੜਾ ਜੀਵ ਹੈ ਇਹ ਵਾਹੜਾ ਹੈ। ਜਿਵੇਂ ਨਿੱਕੇ ਨਿੱਕੇ ਵਾਹੜੇ ਹੁੰਦੇ ਨੇ ਨਾ, ਛੋਟੇ ਮੋਟੇ ਨਾਲੇ ਹੁੰਦੇ ਨੇ, ਕਹਿੰਦੇ ਜਿਹੜੇ ਜੀਵ ਨੇ ਭਾਈ ਇਹ ਛੋਟੇ ਵਾਹੜੇ ਹਨ, ਔਰ ਜਿਹੜਾ ਈਸ਼ਵਰ ਹੈ ਉਹ ਨਦੀ ਹੈ।
ਦੋਨੋ ਮਿਲੇ ਉਦਤ ਬ੍ਰਹਮ ਮਹਾ।
ਇਹ ਦੋਵੇਂ ਜਾ ਕੇ ਸਮੁੰਦਰ, ਬ੍ਰਹਮ ਰੂਪੀ ਸਮੁੰਦਰ ਵਿੱਚ ਜਾ ਕੇ ਮਿਲ ਗਏ।
ਨਾਮ ਨਦੀ ਵਾਹਾ ਮਿਟ ਜਾਏ।
ਜਦੋਂ ਇਹ ਦੋਵੇਂ ਬ੍ਰਹਮ ਚ ਮਿਲ ਗਏ ਉੱਥੇ ਜਾ ਕੇ ਨਾ ਤਾਂ ਫਿਰ ਨਦੀ ਰਹਿ ਜਾਂਦੀ ਹੈ, ਨਾ ਹੀ ਕੋਈ ਵਾੜਾ ਰਹਿ ਜਾਂਦਾ, ਫਿਰ ਉਹ ਸਮੁੰਦਰ ਰੂਪ ਹੀ ਹੋ ਜਾਂਦੇ ਨੇ।
ਤਿਮਹੀ ਈਸ਼ ਜੀਵ ਨਾ ਰਹਾ।
ਇਸੇ ਤਰ੍ਹਾਂ ਜੀਵ ਤੇ ਈਸ਼ਵਰ ਪ੍ਰਮਾਤਮਾ ਨੂੰ ਸਲਾਉਂਦਿਆਂ ਪ੍ਰਮਾਤਮਾ ਰੂਪ ਹੀ ਹੋ ਜਾਂਦੇ ਨੇ, ਫਿਰ ਉਹਨਾਂ ਵਿੱਚ ਵੀ ਜੀਵ ਈਸ਼ ਦਾ ਭਾਵ ਖਤਮ ਹੋ ਜਾਂਦਾ।
ਸਿੰਧ ਰੂਪ ਬਨ ਸਿੰਧ ਕਹਾਵੇ।
ਜਿਵੇਂ ਉਹ ਨਦੀਆਂ ਤੇ ਵਾੜੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੀ ਕਹਾਉਂਦੇ ਹਨ।
ਤਥਾ ਬ੍ਰਹਮ ਸੋ ਦੈਵ ਮਿਲ ਜਾਵੇ।
ਇਸੇ ਤਰ੍ਹਾਂ ਜੀਵ ਤੇ ਈਸ਼ਵਰ ਵੀ ਬ੍ਰਹਮ ਵਿੱਚ ਮਿਲ ਕੇ ਦੋਵੇਂ ਬ੍ਰਹਮ ਰੂਪ ਹੀ ਹੋ ਜਾਂਦੇ ਹਨ।
ਓਟ ਯਤਨ ਤੇ ਨਿਆਰੇ ਹੋਏ ਨਾ।
ਫਿਰ ਭਾਵੇਂ ਕੋਈ ਕਰੋੜਾਂ ਯਤਨ ਕਰ ਲੇ, ਫਿਰ ਉਹਨਾਂ ਨੂੰ ਪ੍ਰਮਾਤਮਾ ਤੋਂ ਬ੍ਰਹਮ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਜਿਵੇਂ ਨਦੀ ਸਮੁੰਦਰ ਚ ਮਿਲ ਗਈ, ਉਹੀ ਨਦੀ ਸਮੁੰਦਰ ਤੋਂ ਵੱਖਰੀ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਜਿਹੜੇ ਜੀਵ ਈਸ਼ਵਰ ਪ੍ਰਮਾਤਮਾ ਵਿੱਚ ਮਿਲ ਗਏ, ਬ੍ਰਹਮ ਵਿੱਚ ਮਿਲ ਗਏ, ਫਿਰ ਉਹ ਬ੍ਰਹਮ ਤੋਂ ਵੱਖਰੇ ਨਹੀਂ ਕੀਤੇ ਜਾ ਸਕਦੇ।
ਮਿਲੇ ਵਿਭੇਦ ਸਕੇ ਕਰ ਕੋਏ ਨਾ।
ਜਿਹੜੇ ਮਿਲ ਗਏ ਫਿਰ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਪਾ ਸਕਦਾ, ਉਹਨਾਂ ਨੂੰ ਕੋਈ ਵੱਖਰਾ ਨਹੀਂ ਕਰ ਸਕਦਾ ਪ੍ਰਮਾਤਮਾ ਨਾਲੋਂ।
ਜੁਗਤ ਉਕਤ ਇਕਤਾ ਮੈਂ ਐਸੇ।
ਇਹ ਜਿਹੜੀ ਜੁਗਤੀ ਉਕਤੀ ਦੇਣੀ, ਜਿਹੜੀ ਇਹ ਉਦਾਹਰਣ ਦਿੱਤੀ ਹੈ ਜਿਵੇਂ ਨਦੀਆਂ ਸਮੁੰਦਰ ਤੇ ਵਾੜਿਆਂ ਦੀ, ਇਹ ਉਦਾਹਰਣ ਦੇ ਕੇ ਜਿਵੇਂ ਪ੍ਰਮਾਤਮਾ ਵਿੱਚ ਏਕਤਾ ਦੀ ਗੱਲ ਸਿੱਧ ਕਰਨ ਵਾਸਤੇ ਜਿਹੜਾ ਪ੍ਰਮਾਣ ਦਿੱਤਾ ਜਾਂਦਾ ਹੈ।
ਉਪਪਤੀ ਸ਼ਰਵਣ ਰੂਪ ਲਖ ਤੈਸੇ।
ਇਹਨੂੰ ਉਪਪਤੀ ਸ਼ਰਵਣ ਕਹਿੰਦੇ ਨੇ, ਇਹਦਾ ਨਾਮ ਹੈ ਉਪਪਤੀ ਸ਼ਰਵਣ, ਇਹ ਛੇਵਾਂ ਸ਼ਰਵਣ ਹੈ।
ਵੇਦ ਛਾਂਦੋਗ ਖਸ਼ਟ ਮੇ ਧਿਆਏ।
ਖਾਲਸਾ ਜੀ, ਜਿਹੜਾ ਛਾਂਦੋਗਿਆ ਉਪਨਿਸ਼ਦ ਹੈ, ਜਿਸ ਨੂੰ ਛਾਂਦੋਗਿਆ ਉਪਨਿਸ਼ਦ ਕਹਿੰਦੇ ਨੇ, ਉਹਦਾ ਜਿਹੜਾ ਛੇਵਾਂ ਅਧਿਆਇ ਹੈ।
ਤਹਾਂ ਕਰੇ ਖੱਟ ਸ਼ਰਵਣ ਬਣਾਏ।
ਛੇ ਪ੍ਰਕਾਰ ਦੇ ਸ਼ਰਵਣਾਂ ਦਾ ਜ਼ਿਕਰ ਕੀਤਾ ਗਿਆ ਛਾਂਦੋਗਿਆ ਉਪਨਿਸ਼ਦ ਵਿੱਚ। ਇਹਨਾਂ ਛੇ ਪ੍ਰਕਾਰ ਦੇ ਸ਼ਰਵਣਾਂ ਦਾ ਛੇਵੇਂ ਅਧਿਆਏ ਵਿੱਚ ਵਰਣਨ ਕੀਤਾ ਗਿਆ।
ਸੋ ਜਪ ਜੀ ਮੈਂ ਗੁਰੂ ਦਿਖਾਏ।
ਸਤਿਗੁਰੂ ਜੀ ਨੇ ਜਪ ਜੀ ਸਾਹਿਬ ਦੇ ਵਿੱਚ ਵੀ ਪ੍ਰਗਟ ਕੀਤੇ ਨੇ, ਵਿਖਾਏ ਹਨ।
ਸ਼ਰਵਣ ਪੌੜੀਆਂ ਚਾਰ ਬਣਾਏ।
ਚਾਰ ਪੌੜੀਆਂ ਮਹਾਰਾਜ ਜੀ ਨੇ ਸੁਣਨ ਦੀਆਂ ਉਚਾਰਨ ਕੀਤੀਆਂ ਹਨ।
ਸ਼ਰਵਣ ਮਹਾਤਮ ਕੋ ਦਿਖਰਾਇਓ।
ਮਹਾਰਾਜ ਜੀ ਨੇ ਸ਼ਰਵਣ ਦਾ ਜਿਹੜਾ ਮਹਾਤਮ ਹੈ ਉਹ ਦੱਸਿਆ ਕਿ ਸੁਣਨ ਦਾ ਕਿੱਡਾ ਵੱਡਾ ਮਹਾਤਮ ਹੈ।
ਸ਼ਰਵਣ ਰੂਪ ਕੋ ਨਹੀਂ ਬਤਾਇਓ।
ਪਰ ਜਿਹੜਾ ਸ਼ਰਵਣ ਦਾ ਰੂਪ ਸੀ ਉਹ ਨਹੀਂ ਦੱਸਿਆ। ਸ਼ਰਵਣ ਤਾਂ ਦੱਸਿਆ, ਮਹਿਮਾ ਤਾਂ ਦੱਸੀ ਸ਼ਰਵਣ ਦੀ, ਪਰ ਜਿਹੜੇ ਸ਼ਰਵਣ ਦੇ ਰੂਪ ਸੀ ਅੱਗੇ ਛੇ ਪ੍ਰਕਾਰ ਦੇ ਉਹ ਨਹੀਂ ਸਨ ਦੱਸੇ।
ਸੋ ਖੱਟ ਰੂਪ ਪ੍ਰਗਟ ਦਿਖਰਾਏ।
ਭਾਈ ਦਇਆ ਸਿੰਘ ਜੀ ਕਹਿੰਦੇ, ਮੈਂ ਜਿਹੜੇ ਉਹ ਛੇ ਰੂਪ ਸੀ ਨਾ ਸ਼ਰਵਣ ਦੇ, ਉਹ ਤੁਹਾਨੂੰ ਪ੍ਰਗਟ ਕਰਕੇ ਸੁਣਾ ਦਿੱਤੇ ਨੇ। ਗੁਰੂ ਸਾਹਿਬ ਨੇ ਜ਼ਿਕਰ ਤਾਂ ਕੀਤਾ ਉਹਨਾਂ ਦਾ, ਪਰ ਉਹ ਪ੍ਰਗਟ ਨਹੀਂ ਸੀ ਵਿਖਾਏ। ਸ਼ਰਵਣ ਦੀਆਂ ਚਾਰ ਪੌੜੀਆਂ ਲਿਖੀਆਂ, ਪਰ ਉਹਦਾ ਰੂਪ ਨਹੀਂ ਸੀ ਸ਼ਰਵਣ ਦਾ ਵਰਣਨ ਕੀਤਾ। ਭਾਈ ਦਇਆ ਸਿੰਘ ਕਹਿੰਦੇ, ਉਹ ਮੈਂ ਤੁਹਾਨੂੰ ਦੱਸਿਆ ਹੈ।
ਸਿੱਖ ਮੁਖੀ ਕੋ ਸਮਝਾਏ।
ਮੋਖੀ ਸਿੱਖ ਨੇ ਉਹਨਾਂ ਨੂੰ ਮੈਂ ਇਹ ਸਮਝਾ ਦਿੱਤਾ ਹੈ। ਇੱਥੇ ਤਾਂ ਹੀ ਸ਼ਰਵਣ ਸਮਾਪਤ ਹੋਇਆ। ਅੱਗੇ ਫਿਰ ਮਨਨ ਨਿਧਿਆਸਨ ਤੇ ਸਾਕਸ਼ਾਤਕਾਰ, ਕਿਉਂਕਿ ਚਾਰ ਪ੍ਰਕਾਰ ਦੇ ਬ੍ਰਹਮ ਗਿਆਨ ਦਾ ਜ਼ਿਕਰ ਹੋ ਰਿਹਾ। ਪਹਿਲਾਂ ਸ਼ਰਵਣ ਦਾ ਜ਼ਿਕਰ ਹੋ ਚੁੱਕਾ, ਅੱਗੇ ਮਨਨ ਦਾ ਜ਼ਿਕਰ ਹੋਵੇਗਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸ਼ਰਵਣ ਕਰੋਗੇ।